ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮਦੀ ਨੂਰ ਅਰ ਸੋਹ ਕੁਰ ਸੋਹ ਝਟਹੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਹੋਈ ਗੁਰੂ ਕੀ ਸਾਰ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਦਾ ਸਦਕਾ ਰਾਤਰੀ ਦੇ ਸਜੇ ਹੋਏ ਸੁੰਦਰ ਦੀਵਾਨਾਂ ਦੇ ਅੰਦਰ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਗੁਰੂ ਕਾ ਪਵਿੱਤਰ ਇਤਿਹਾਸ ਕਵੀ ਸ੍ਰੀ ਜਥੇ ਪਾਸੋਂ ਅਤੇ ਢਾਡੀ ਜਥੇ ਪਾਸੋਂ ਸੁਣ ਕੇ ਨਿਹਾਲ ਹੋਣ ਦਾ ਯਤਨ ਕੀਤਾ ਹੈ। ਉਪਰੰਤ ਦਮਦਮੀ ਟਕਸਾਲ ਦੇ ਕੀਰਤਨੀਏ ਗੁਰਮੁਖ ਪਿਆਰੇ ਤਿੰਨਾਂ ਦੀ ਰਸਨਾ ਦੁਆਰਾ ਗੁਰੂ ਕੀ ਬਾਣੀ ਦਾ ਸ਼ਬਦ ਕੀਰਤਨ ਮਾਨ ਕਿਉਂ ਵੈਰਾਗ ਕਰੇਗਾ ਸਤਿਗੁਰ ਮੇਰਾ ਪੂਰਨ ਮਨਸਾ ਕਾ ਦਾਤਾ ਸੁਖ ਨਿਧਾਨ ਅੰਮ੍ਰਿਤਸਰ ਸਦ ਹੀ ਭਰਪੂਰਨ ਐਸਾ ਪਵਿੱਤਰ ਉਪਦੇਸ਼ ਮੇਰੇ ਸਤਿਗੁਰੂ ਮਹਾਨ ਹਨ ਮਨਾ ਤੂੰ ਕਿਉਂ ਡੋਲਦਾ ਫਿਰਦਾ ਤੇ ਮਨ ਚ ਖਿਆਲ ਪੈਦਾ ਕਰਦਾ ਹੈ। ਤੇਰਾ ਫਰਜ਼ ਬਣਦਾ ਵੀ ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਏ। ਚਿੰਤਾ ਫਿਕਰ ਛੱਡ ਕਰਕੇ ਅਚਿੰਤ ਹੋ ਕੇ ਮਾਲਕ ਦੀ ਭਾਉ ਭਗਤੀ ਕਰੇ ਉਹਦੀ ਯਾਦ ਵਿੱਚ ਜੁੜਨ ਦਾ ਯਤਨ ਕਰ। ਐਵੇਂ ਡਾਵਾਂ ਡੋਲ ਹੋਇਆ ਫਿਰਦਾ ਤੇ ਮਨ ਚ ਖਿਆਲ ਆਉਂਦਾ ਹੈ ਖੌਰਿਆ ਵਸਤੂ ਪ੍ਰਾਪਤ ਹੋਵੇਗੀ ਕਿ ਨਹੀਂ ਹੋਵੇਗੀ, ਜੇ ਮੈਂ ਇਹ ਕੰਮ ਕਰਾਂ ਤੇ ਕੀ ਲਾਭ ਹੋਵੇਗਾ, ਕੀ ਫਲ ਮਿਲੇਗਾ, ਨਹੀਂ ਉਹ ਮੇਰਾ ਵਾਹਿਗੁਰੂ ਪਰਮੇਸ਼ਰ ਐਸਾ ਹੈ ਜੋ ਦਾਤ ਮੰਗੇਗਾ ਉਹ ਸਭ ਦਾਤਾਂ ਨੇ ਦੇਣ ਵਾਲਾ ਦਾਤਾ ਹੈ। ਜੋ ਮੰਗ ਠਾਕੁਰੀ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ। ਜੋ ਗੁਰੂ ਕੋਲੋਂ ਮੰਗੇਗਾ ਸਭ ਦਾਤਾਂ ਪ੍ਰਾਪਤ ਹੋਣਗੀਆਂ। ਭੱਟਾਂ ਨੇ ਸਵਈਆਂ ਵਿੱਚ ਜ਼ਿਕਰ ਕੀਤਾ ਧੰਨ ਗੁਰੂ ਅਮਰਦਾਸ ਮਹਾਰਾਜ ਦਾ, ਜਿਨ੍ਹਾਂ ਸਤਿਗੁਰਾਂ ਦੇ ਸ੍ਰੀ ਮੁਖ ਵਾਕ ਆਪਾਂ ਸੁਣੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪ੍ਰਤੀ ਭੱਟ ਬੇਨਤੀ ਕਰਦੇ ਹਨ। ਗੁਰੇ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸ ਹੈ। ਗੁਰੇ ਅਮਰਦਾਸ ਪਰਸੀਐ ਸਿੱਧ ਸਾਧ ਕੇ ਆਸਾਸ ਹੈ। ਗੁਰੇ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁੱਕੇ ਹੈ। ਗੁਰੇ ਅਮਰਦਾਸ ਪਰਸੀਐ ਅਪਹੁ ਲੱਭੈ ਗਉ ਚੁੱਕੇ ਹੈ। ਇੱਕ ਬਿਨ ਦੁਗੁਣ ਜੋ ਤਉ ਰਹੈ, ਜਾ ਸੁਮੰਤਰ ਮਾਨਵਹਿ ਲਹੈ, ਜਾਲਪਾ ਪਦਾਰਥ ਇੱਤੜੇ, ਗੁਰੇ ਅਮਰਦਾਸ ਡਿੱਠੇ ਮਿਲ ਹੈ। ਦੁਨੀਆਂ ਭਰ ਦੇ ਜਿੰਨੇ ਪਦਾਰਥ ਨੇ ਨਾ, ਖੇ ਸਤਿਗੁਰੂ ਰਾਮਦਾਸ ਤੁਹਾਡੇ ਦਰਸ਼ਨ ਕੀਤੇ ਪ੍ਰਾਪਤ, ਸਤਿਗੁਰੂ ਅਮਰਦਾਸ ਤੁਹਾਡੇ ਦਰਸ਼ਨ ਕੀਤੇ ਪ੍ਰਾਪਤ ਹੋ ਜਾਂਦੇ ਹਨ। ਜਿੰਨੇ ਮਨੁੱਖ ਦੇ ਕੀਤੇ ਹੋਏ ਪਾਪ ਉਪਦਰਵ ਹਨ, ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕੀਤੇ ਸਾਰੇ ਪਾਪ ਲੈ ਜਾਂਦੇ ਹਨ। ਜਿਤੜੇ ਫਲ ਮਨ ਬਾਂਸ਼ੀ ਹੈ, ਤਿਤੜੇ ਸਤਿਗੁਰ ਪਾਸ ਹੈ। ਜੋ ਫਲ ਚਾਹੁੰਦਾ ਧਰਮ ਅਰਥ ਕਾਮ ਮੋਖ, ਉਹ ਸਭ ਦਾਤਾ ਨੇ ਦੇਣ ਵਾਲੇ ਸਤਿਗੁਰੂ ਗਰੀਬ ਨਿਵਾਜ ਹਨ। ਜਿਸ ਮਾਲਕ ਦੇ ਖਜ਼ਾਨੇ ਵਿੱਚ ਕੋਈ ਤੋੜ ਕੋਈ ਕਹਾਟ ਕਿਸੇ ਗੱਲ ਦੀ ਨਹੀਂ, ਪਰ ਮੰਗਣ ਦੀ ਤੈਨੂੰ ਜਾਚ ਆ ਜਾਵੇ, ਕਿਤੇ ਤੇਰੀ ਸ਼ਰਧਾ ਦੀ ਝੋਲੀ ਬਣ ਜਾਵੇ, ਮੇਰਾ ਸਤਿਗੁਰੂ ਐਸਾ ਸਰਬ ਕਲਾ ਸਮਰੱਥ ਹੈ, ਫਿਰ ਖਾਲੀ ਨਹੀਂ ਮੁੜ ਦਿੰਦਾ। ਜਿਹੜਾ ਸ਼ਰਨ ਵਿੱਚ ਆ ਗਿਆ, ਉਸੇ ਨੂੰ ਘੁੱਟ ਕੇ ਛਾਤੀ ਨੂੰ ਲਾ ਕੇ ਉਹਦੀਆਂ ਝੋਲੀਆਂ ਭਰ ਦਿੱਤੀਆਂ। ਜੋ ਸਰਣ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਨ। ਔਰ ਜੋ ਵੀ ਸਿੱਖ ਦੀ ਮਨੋਕਾਮਨਾ ਹੋਵੇ, ਹਰ ਤਰ੍ਹਾਂ ਦੀ ਸਤਿਗੁਰੂ ਪੂਰੀ ਕਰਦੇ ਹਨ। ਪਰ ਗਰੀਬ ਨਿਵਾਜ ਕਹਿੰਦੇ ਨੇ ਮੰਗਣ ਦੇ ਦੋ ਤਰੀਕੇ ਹੁੰਦੇ ਨੇ। ਇੱਕ ਉਹ ਲੋਕ ਨੇ ਜਿਹੜੇ ਸੰਸਾਰ ਦੇ ਅੰਦਰ ਪਦਾਰਥ ਮੰਗਦੇ ਹਨ, ਮਾਨ ਮੰਗੋ, ਤਾਨ ਮੰਗੋ, ਧਨ ਲਖਮੀ ਸੁੱਤ ਦੇ, ਸਾਡੀ ਪ੍ਰਭਤਾ ਹੋਵੇ, ਸਾਡੇ ਚ ਬਲ ਤਾਕਤ ਹੋਵੇ, ਸਾਡੇ ਕੋਲ ਲਛਮੀ ਮਾਇਆ ਹੋਵੇ, ਨਰ ਨਰੈਣੀ ਦੇਹ ਹੋਵੇ, ਦੁਨੀਆਂ ਦੇ ਪਦਾਰਥ ਸਾਨੂੰ ਪ੍ਰਾਪਤ ਹੋਣ। ਪਰ ਭਾਗਾਂ ਵਾਲੇ ਗੁਰੂ ਕੇ ਪਿਆਰੇ ਨੇ ਜਿਹੜੇ ਜਾਚਕ ਬਣ ਕੇ, ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ ਹੈ। ਸੱਚੇ ਪਾਤਸ਼ਾਹ ਕਿਰਪਾ ਕਰਕੇ ਨਾਮ ਦੀ ਦਾਤ ਦੇ ਦਿਓ, ਝੋਲੀ ਭਰ ਦਿਓ। ਜਿੱਥੇ ਬਾਦਸ਼ਾਹ ਚਲਾ ਜਾਵੇ, ਉੱਥੇ ਛੋਟੇ ਛੋਟੇ ਅਹਿਲਕਾਰ ਤਾਂ ਆਪ ਹੀ ਮਗਰ ਆ ਜਾਂਦੇ ਨੇ। ਜਿਸ ਹਿਰਦੇ ਚ ਗੁਰੂ ਕਾ ਨਾਮ ਪ੍ਰਵੇਸ਼ ਕਰ ਗਿਆ, ਉੱਥੇ ਰਿੱਧੀਆਂ ਸਿੱਧੀਆਂ ਆ ਦੁਨੀਆਂ ਦੇ ਸੁਖ ਆਰਾਮ ਸਭ ਗੁਰੂ ਕੇ ਪਿਆਰਿਆਂ ਨੂੰ ਪ੍ਰਾਪਤ ਹੋ ਜਾਂਦੇ ਹਨ। ਇਸ ਕਰਕੇ ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਮੰਗਣ ਦਾ ਸਭ ਤੋਂ ਨੀਕਾ ਸੁੰਦਰ ਪਦਾਰਥ ਹੈ ਗੁਰੂ ਕਾ ਨਾਮ ਮੰਗਣਾ। ਸਤਿਗੁਰੂ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ, ਤੁਹਾਡੇ ਨਾਮ ਨੂੰ ਜਪਦੇ ਰਹੀਏ। ਮਨ ਕਿਉਂ ਵੈਰਾਗ ਕਰੇਗਾ, ਮਨਾ ਕਿਉਂ ਵੈਰਾਗ ਕਰੀ ਫਿਰਦਾ ਹੈ। ਮਨਸਾ ਕਾ ਦਾਤਾ ਸਭ ਸੁਖ ਨੇ ਦਹਾਨ ਹੈ, ਤੇਰੀਆਂ ਇੱਛਾ ਦੀ ਪੂਰਤੀ ਕਰਨ ਵਾਲਾ ਸੁਖਾਂ ਦਾ ਖਜ਼ਾਨਾ ਮਾਲਕ ਵਾਹਿਗੁਰੂ ਹੈ, ਤੇ ਉਹ ਸਦਾ ਵਾਸਤੇ ਅੰਮ੍ਰਿਤਸਰ ਸਦ ਹੀ ਭਰਪੂਰ ਹੈ। ਉਹ ਅੰਮ੍ਰਿਤ ਦਾ ਸਰ ਸਰੋਵਰ ਹੈ, ਸਦਾ ਵਾਸਤੇ ਭਰਪੂਰ ਹੋ ਰਿਹਾ, ਜਿਹਦੇ ਸਰੋਵਰ ਸੁਭ ਗੁਣਾਂ ਵਿੱਚ ਕੋਈ ਤੋੜ ਕੋਈ ਘਾਟ ਨਹੀਂ। ਗਰੀਬ ਨਿਵਾਜ ਨੇ ਐਸਾ ਉਪਦੇਸ਼ ਵੀ ਦਿੱਤਾ ਕਿ ਮੇਰਾ ਵਾਹਿਗੁਰੂ ਪਰਮੇਸ਼ਰ ਸਮੁੰਦਰ ਦੀ ਨਿਆਈ ਹੈ। ਸਮੁੰਦਰ ਵਿੱਚ ਖਾਲਸਾ ਜੀ ਆ ਮਣੀਆਂ ਹੁੰਦੀਆਂ ਨੇ, ਮੋਤੀ ਹੁੰਦੇ ਨੇ, ਪਰ ਸਮੁੰਦਰ ਹੈ ਬੜਾ ਖਾਰਾ ਕੌੜਾ ਹੈ। ਉਹ ਸਮੁੰਦਰ ਦਾ ਵੱਡਾਪਨ ਲਈਦਾ ਹੈ, ਜਿਵੇਂ ਉਹ ਸਮੁੰਦਰ ਹੈ ਉਹ ਚ ਮੋਤੀ ਹੁੰਦੇ ਨੇ, ਇਸੇ ਤਰ੍ਹਾਂ ਉਹਦੇ ਵਿੱਚੋਂ ਸਿੱਪੀਆਂ ਆਦਿਕ ਪੈਦਾ ਹੁੰਦੇ ਨੇ। ਧੰਨ ਸਤਿਗੁਰੂ ਗਰੀਬ ਨਿਵਾਜ ਕਹਿੰਦੇ ਨੇ, ਹੇ ਮੇਰੇ ਮਾਲਕ, ਤੁਸੀਂ ਸਮੁੰਦਰ ਦੀ ਨਿਆਈ ਹੋ। ਗੁਰੂ ਸਮੁੰਦ ਨਦੀ ਸਭ ਸਿੱਖੇ, ਨਾਤੈ ਜਿਤ ਵਡਿਆਈ। ਗੁਰੂ ਸਮੁੰਦਰ ਦੀ ਨਿਆਈ ਹੈ ਤੇ ਸਮੁੰਦਰ ਚ 999 ਨਦੀਆਂ ਮਿਲਦੀਆਂ ਨੇ, ਸਮੁੰਦਰ ਉਛਾਲਾ ਨਹੀਂ ਖਾਂਦਾ। 999 ਦਰਿਆ ਮਿਲਦੇ ਨੇ ਸਮੁੰਦਰ ਵਿਚ। ਜਿੰਨੀ ਸਿੱਖੀ ਦੀ ਪਰੰਪਰਾ ਹੈ ਸਤਿਗੁਰੂ, ਇਹ ਨਦੀਆਂ ਦੀ ਨਿਆਈ ਨੇ, ਸਿੱਖ ਨਦੀਆਂ ਵਾੜਿਆਂ ਦੀ ਨਿਆਈ ਨੇ ਤੇ ਸਾਰੀਆਂ ਨਦੀਆਂ ਦਾ, ਸਾਰੇ ਨਾਲਿਆਂ ਦਾ ਇੱਕੋ ਹੀ ਹੁੰਦਾ ਸੰਬੰਧ, ਵੀ ਸਮੁੰਦਰ ਨੂੰ ਜਾ ਕੇ ਮਿਲਣਾ ਹੈ, ਗੰਗਾ ਵਿਚ ਜਾ ਕੇ ਪ੍ਰਾਪਤ ਹੋਣਾ, ਗੰਗਾ ਵਿਚ ਮਿਕਸ ਹੋਣਾ। ਭਾਵੇਂ ਉਹ ਗੰਗਾ ਦਾ ਪਾਣੀ ਉਹ ਚ ਜਦੋਂ ਮਿਲ ਜਾਂਦਾ, ਭਾਵੇਂ ਉਹ ਗੰਦੇ ਨਾਲੇ ਦਾ ਹੋਵੇ, ਭਾਵੇਂ ਉਹ ਆਮ ਨਾਲਾ ਹੋਵੇ, ਉਹ ਸਾਰਾ ਪਵਿੱਤਰ ਹੀ ਹੋ ਜਾਂਦਾ। ਗੰਗਾ ਵਿਚ ਜਾ ਕੇ ਗੰਗਾ ਦਾ ਰੂਪ ਹੀ ਹੋ ਜਾਂਦਾ ਹੈ। ਭਗਤ ਜੀ ਨੇ ਤਾਂ ਹੀ ਬਚਨ ਕਿਹਾ ਸੀ ਗੰਗਾ ਕਿ ਇਸੇ ਤਰ੍ਹਾਂ ਗੰਗਾ ਕੇ ਸੰਗ ਸਲਤਾ ਬਿਗੜੀ, ਸੋ ਸਲਤਾ ਗੰਗਾ ਹੋਏ ਨਿਵਰੇ। ਉਹ ਸਲਤਾ ਨਦੀਆਂ ਜਦੋਂ ਗੰਗਾ ਵਿਚ ਜਾ ਕੇ ਮਿਲਦੀਆਂ ਨੇ, ਉਹ ਗੰਗਾ ਦਾ ਰੂਪ ਹੀ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਗੁਰੂ ਕੇ ਪਿਆਰੇ ਜਿਹੜੇ ਹਨ, ਸਤਿਗੁਰੂ ਸਮੁੰਦਰ ਦੀ ਨਹੀਂ ਆਈ ਹੈ ਤੇ ਗੁਰੂ ਕੇ ਸਿੱਖ ਜਿਹੜੇ ਨੇ ਉਹਨਾਂ ਦਾ ਇੱਕੋ ਇੱਕ ਅਕੀਦਾ ਹੈ ਵੀ ਗੁਰੂ ਨਾਲ ਮਿਲਣਾ, ਗੁਰੂ ਨੂੰ ਪ੍ਰਾਪਤ ਕਰਨਾ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਵਾਰਾਂ ਵਿਚ, ਨਦੀਆਂ ਨਾਲੇ ਵਾਹੜੇ ਮਿਲ ਗੰਗ ਗੰਗੋਵੇ। ਨਦੀਆਂ ਨਾਲੇ ਵਾਹੜੇ ਜਿਹੜੇ ਹੁੰਦੇ ਨੇ ਉਹ ਗੰਗਾ ਚ ਮਿਲ ਕੇ ਗੰਗਾ ਦਾ ਰੂਪ ਹੋ ਜਾਂਦੇ ਹਨ। ਸਤਿਗੁਰੂ ਦਾ ਜਪਜੀ ਸਾਹਿਬ ਦਾ ਪਾਠ ਕਰਦੇ ਹੈ, ਨਦੀਆਂ ਅਤੇ ਵਾਹਨ ਪਵਹਿ ਸਮੁੰਦ ਨਾ ਜਾਣੀ ਹੈ। ਜਿੰਨੇ ਨਦੀਆਂ ਨਾਲੇ ਰਾਤ ਦਿਨ ਤੁਰੇ ਨੇ, ਪੱਥਰਾਂ ਨਾਲ ਟਕਰਾਉਂਦੇ ਜਾਂਦੇ ਨੇ, ਗੜਗੜਾਹਟ ਦੀ ਆਵਾਜ਼, ਪਾਣੀ ਪਹਾੜਾਂ ਵਿੱਚ ਪਾਣੀ ਜਦੋਂ ਪੱਥਰਾਂ ਨਾਲ ਵੱਜਦਾ ਆਵਾਜ਼ ਆਉਂਦੀ ਹੈ। ਪਰ ਇੱਕੋ ਇੱਕ ਹੀ ਮਨ ਚ ਖਿਆਲ ਹੈ ਵੀ ਪਵਹਿ ਸਮੁੰਦ, ਸਮੁੰਦਰ ਚ ਪੈਣਾ ਹੈ, ਨਾ ਜਾਣੀ ਹੈ, ਰੁਕਣਾ ਕਿਤੇ ਜਾਣਦੇ ਹੀ ਨਹੀਂ, ਸਮੁੰਦਰ ਵਿਚ ਜਾ ਕੇ ਮਿਲਣਾ, ਰੁਕਣ ਦਾ ਹੈ ਹੀ ਨਹੀਂ। ਰਾਤ ਤੁਰੇ ਜਾਂਦੇ ਨੇ, ਦਿਨੇ ਤੁਰੇ ਜਾਂਦੇ ਨੇ, 24 ਘੰਟੇ ਤੁਰੇ ਜਾਂਦੇ ਹਨ। ਸਮੁੰਦਰ ਦੀ ਪ੍ਰਾਪਤੀ ਕਰਨੀ ਹੈ। ਐ ਗੁਰੂ ਕਿਆ ਸਿੱਖਾ, ਤੇਰਾ ਮਨ ਦਾ ਵਿਸ਼ਵਾਸ ਹੋਵੇ ਮੈਂ ਗੁਰੂ ਰੂਪ ਸਮੁੰਦਰ ਵਿਚ ਅਭੇਦ ਹੋਣਾ ਹੈ, ਔਰ ਮੈਂ ਗੁਰੂ ਦੇ ਚਰਨਾਂ ਵਿਚ ਲਿਵਲੀਨ ਹੋਣਾ ਹੈ। ਜਿਨ੍ਹਾਂ ਦੇ ਮਨ ਦਾ ਅਕੀਦਾ ਬਣ ਗਿਆ, ਵਿਸ਼ਵਾਸ ਬਣ ਗਿਆ, ਉਹ ਰਾਤ ਵੀ ਨਹੀਂ ਸੌਂਦੇ, ਉਹ ਦਿਨੇ ਵੀ ਨਹੀਂ ਸੌਂਦੇ। ਨਦੀਆਂ ਨਾਲੇ 24 ਘੰਟੇ ਚੱਲਦੇ ਨੇ, 24 ਘੰਟੇ ਚੱਲਦੇ ਨੇ। ਟਿਕਾਅ ਉਦੋਂ ਆਉਂਦਾ ਜਦੋਂ ਸਮੁੰਦਰ ਚ ਜਾ ਮਿਲਦੇ ਹਨ। ਰਾਤ ਦਿਨ ਪਾਣੀ ਤੁਰਿਆ ਰਹਿੰਦਾ ਹੈ ਸਿੱਖਾਂ ਤੋਂ, ਰਾਤ ਦਿਨ ਗੁਰੂ ਕੀ ਯਾਦ ਜੁੜਿਆ ਰਵੇ। ਗੁਰੂ ਅਰਜਨ ਸਾਹਿਬ ਨੂੰ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਵੀ ਸੱਚੇ ਪਾਤਸ਼ਾਹ ਕੋ ਨਿਤਨੇਮ ਕੋ ਸਿਮਰਨ ਅਭਿਆਸ ਵਾਹਿਗੁਰੂ ਦੀ ਯਾਦ ਵਿਚ ਜੁੜਨ ਦਾ ਕੋਈ ਸਮਾਂ ਕਿਰਪਾ ਕਰਕੇ ਦੱਸੋ ਵੀ ਕਿਹੜੇ ਸਮੇਂ ਜੁੜਿਆ ਕਰੀਏ, ਅੰਮ੍ਰਿਤ ਵੇਲੇ ਜਾਂ ਕੋਈ ਦਿਨ ਚੜੇ ਤੋਂ ਬਾਅਦ, ਜਾਂ ਦੁਪਹਿਰ ਨੂੰ ਨਿਤਨੇਮ ਕਰ ਲਿਆ ਕਰੀਏ, ਸਿਮਰਨ ਅਭਿਆਸ ਕਰ ਲਿਆ ਕਰੀਏ, ਸ਼ਾਮ ਦੇ ਵੇਲੇ ਕਰ ਲਿਆ ਕਰੀਏ, ਜਾਂ ਪਿਛਲੇ ਪੈਰ, ਜਾਂ ਸੂਰਜ ਛਿਪਣ ਵੇਲੇ, ਜਾਂ ਅੱਧੀ ਰਾਤ ਨੂੰ, ਜਾਂ ਸੌਣ ਲੱਗਿਆਂ, ਕਦੋਂ ਸੱਚੇ ਪਾਤਸ਼ਾਹ ਸਿਮਰਨ ਕਰਨਾ ਚਾਹੀਦਾ, ਕਿਰਪਾ ਕਰਕੇ ਦੱਸੋ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਪਵਿੱਤਰ ਬਚਨ ਹੈ, ਆਪਾਂ ਕਈ ਵਾਰ ਪੜ੍ਹਦੇ ਹਾਂ, ਸੁਣਦੇ ਹਾਂ। ਦਿਨ ਰਾਤੀ ਆਰਾ ਦਹੋ ਪਿਆਰੋ, ਨਿਮਖ ਨਾ ਕੀਜੈ ਢੀਲਾ, ਸੰਤ ਸੇਵਾ ਕਰ ਭਾਵ ਨੀ ਲਾਈਐ, ਤਿਆਗ ਮਾਨ ਹਾ ਠੀਲਾ। ਮਨ ਦਾ ਹੱਠ ਤਿਆਗ ਕਰਕੇ ਦਿਨੇ ਰਾਤ ਹੀ ਪਰਮੇਸ਼ਰ ਦੀ ਯਾਦ ਵਿਚ ਗੁਰੂ ਕੇ ਪਿਆਰਿਆ ਜੁੜ, ਵਾਹਿਗੁਰੂ ਦਾ ਸਿਮਰਨ, ਵਾਹਿਗੁਰੂ ਦਾ ਭਜਨ ਕਰਿਆ ਕਾਰਨ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਬੇਨਤੀ ਕਰਕੇ ਪੁੱਛ ਲਈਏ। ਹਜ਼ੂਰ ਕਹਿੰਦੇ ਨੇ, ਹਰ ਜਪਦਿਆਂ ਖਿਨ ਢਿੱਲ ਨਾ ਕੀ ਚਾਈ, ਮੇਰੀ ਜਿੰਦੜੀਏ ਮੱਤ ਕੇ ਜਾਪੈ, ਸਾਹੋ ਆਵੇ ਕਿ ਨਾ ਆਵੇ ਰਾਮ। ਜ਼ਿੰਦਗੀ ਦੇ ਸਵਾਸ ਦਾ ਕੀ ਪਤਾ ਜਿਹੜਾ ਲਿਆ ਇਹ ਆਖਰੀ ਨਾ ਹੋਵੇ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ, ਹਮ ਆਦਮੀ ਹਾਂ ਇੱਕ ਦਮੇ, ਮੋਲ ਤਮੋਤ ਨਾ ਜਾਣ, ਕੀ ਪਤਾ ਦੂਸਰਾ ਸਾਹ ਆਉਣਾ ਕਿ ਨਹੀਂ ਆਉਣਾ। ਹਰੇਕ ਸਵਾਸ ਦੇ ਨਾਲ ਸਾਸ ਸਾਸ ਸਿਮਰਹੁ ਗੋਬਿੰਦ। ਦਿਨੇ ਰਾਤ ਵਾਹਿਗੁਰੂ ਦਾ ਹਰੇਕ ਸਵਾਸ ਨਾਲ ਪਰਮੇਸ਼ਰ ਦੀ ਯਾਦ ਵਿੱਚ ਜੁੜਨ। ਸਤਿਗੁਰੂ ਕਹਿਣਗੇ ਜਿਹੜੇ ਜੁੜੇ ਹੋਏ ਨੇ ਸਾਸ ਗਰਾਸ ਸਿਮਰਨ ਕਰਦੇ ਨੇ, ਉਹ ਹੀ ਗੁਰਸਿੱਖ ਨੇ, ਉਹ ਹੀ ਸੰਤ ਨੇ, ਉਹ ਹੀ ਮਹਾਤਮਾ ਹਨ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਅੱਠੇ ਪੈਰ ਜਿਹੜਾ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਉਹ ਪੂਰਨ ਸੰਤ ਹੈ, ਸੱਚੇ ਪਾਤਸ਼ਾਹ। ਗੁਰਸਿੱਖ ਕਿਹੋ ਜਿਹਾ ਹੁੰਦਾ? ਗੁਰਸਿੱਖ ਅਸੀਂ ਤਾਂ ਕਿਸੇ ਨੂੰ ਪੁੱਛ ਕੇ ਵੇਖ ਲਓ, ਮੈਂ ਵੱਡਾ ਸਿੱਖ, ਦੂਜਾ ਕਹਿੰਦਾ ਮੈਂ ਤੇਰੇ ਨਾਲੋਂ ਵੱਡਾ ਸਿੱਖ, ਕੋਈ ਛੋਟਾ ਕਹਾਉਣ ਨੂੰ ਤਿਆਰ ਨਹੀਂ। ਪਰ ਸਤਿਗੁਰੂ ਕਹਿੰਦੇ ਨੇ, ਧੰਨ ਗੁਰੂ ਰਾਮਦਾਸ ਗਰੀਬ ਨਿਵਾਜ ਦੇ ਸ੍ਰੀ ਮੁੱਖ ਵਾਕ ਹੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ। ਆਉਂਦੇ ਜਾਂਦੇ ਸਵਾਸ ਸਵਾਸ ਨਾਲ ਜਿਹੜਾ ਕਾਨੂੰਨ ਸੰਤ ਤੇ ਲਾਗੂ ਹੈ ਨਾ, ਉਹੀ ਕਾਇਦਾ ਕਾਨੂੰਨ ਗੁਰਸਿੱਖ ਤੇ ਲਾਗੂ ਹੈ। ਉਹ ਪੂਰਾ ਸੰਤ, ਉਹ ਪੂਰਾ ਗੁਰਸਿੱਖ ਹੈ ਜਿਹੜਾ ਹਰੇਕ ਸਵਾਸ ਨਾਲ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਹੋਇਆ ਹੈ। ਅੱਠੇ ਪੈਰ ਮਾਲਕ ਪਰਮੇਸ਼ਰ ਦੀ ਭਗਤੀ, ਅੱਠੇ ਪੈਰ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਹੋਇਆ ਗੁਰੂ ਕਾ ਪਿਆਰਾ। ਜਿਵੇਂ ਸਮੁੰਦਰ ਤੋਂ ਬਗੈਰ ਚੈਨ ਨਹੀਂ ਆਉਂਦੇ ਨਦੀਆਂ ਨਾਲਿਆਂ ਨੂੰ, ਧੰਨ ਗੁਰੂ ਕੇ ਸਿੱਖ ਮਨ ਚ ਬੇਚੈਨੀ ਹੈ, ਕਦੋਂ ਪ੍ਰਾਪਤ ਹੋਵੇਗਾ, ਕਦੋਂ ਮਿਲੇਗਾ, ਬਿਨ ਮਿਲਵੇ ਨਾ ਹੀ ਸੰਤੋਖਾ, ਪੇਖ ਦਰਸ਼ਨ ਨਾਨਕ ਜੀ ਜੈ। ਨਹੀਂ ਸੱਚੇ ਪਾਤਸ਼ਾਹ ਮਨ ਚ ਸੰਤੋਖ ਧੀਰਜ ਰੱਜ ਨਹੀਂ ਆਉਂਦਾ ਜਦੋਂ ਤੱਕ ਤੇਰੇ ਸਰੂਪ ਦੀ ਪ੍ਰਾਪਤੀ ਨਹੀਂ ਹੋ ਜਾਂਦੀ, ਤੂੰ ਮਿਲਦਾ ਨਹੀਂ, ਰਾਤ ਦਿਨ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਜਦੋਂ ਕਿਸੇ ਪਿਆਰੇ ਦੀ ਉਡੀਕ ਹੋਵੇ ਨਾ ਆਉਣ ਦੀ, ਉਦੋਂ ਫਿਰ ਪੁਰਾਣੇ ਸਮੇਂ ਚ ਹੁੰਦਾ ਸੀ, ਅੱਜ ਕੱਲ੍ਹ ਤਾਂ ਟੈਲੀਫੋਨਾਂ ਦੇ ਮੋਬਾਈਲਾਂ ਦੇ ਬੜੇ ਸਾਧਨ ਬਣ ਗਏ, ਨਹੀਂ ਤੇ ਬੀਬੀਆਂ ਨੂੰ ਪੁਰਾਣੇ ਬਜ਼ੁਰਗਾਂ ਨੂੰ ਪਤਾ ਕੋਠੇ ਤੇ ਚੜ ਚੜ ਕੇ ਵੇਖਣਾ ਵੀ ਪਿਆਰਾ ਕਦੋਂ ਕੋਈ ਆਵੇ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਐ ਮਾਲਕ ਮੰਦਰ ਚੜ ਕੇ ਪੰਥ ਨਿਹਾਰੋ ਨੈਣ ਨੀਰ ਭਰੇ ਆਇਓ। ਪ੍ਰਤੱਖ ਮੰਜ਼ਲ ਤੇ ਛੱਤ ਤੇ ਚੜ ਕੇ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਤੱਕਦੇ ਐ, ਕਦੋਂ ਮਿਲੇਗਾ, ਕਦੋਂ ਤੇਰੇ ਦਰਸ਼ਨ ਦੀਦਾਰ ਹੋਣਗੇ। ਵੈਰਾਗ ਰੂਪੀ ਮੰਦਰ ਦੇ ਉੱਪਰ ਚੜ ਕੇ ਵੇਖਦੇ ਆ ਰਸਤਾ ਮਾਲਕ ਦੀ ਪ੍ਰਾਪਤੀ ਦਾ, ਕਦੋਂ ਪ੍ਰਾਪਤ ਹੋਵੇ, ਕਦੋਂ ਦਰਸ਼ਨ ਹੋਣ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਸੱਚੇ ਪਾਤਸ਼ਾਹ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਧੰਨ ਗੁਰੂ ਅਰਜਨ ਸਾਹਿਬ ਦੇ ਪਵਿੱਤਰ ਬਚਨ ਆਪਾਂ ਪੜ੍ਹੇ ਹੋਣਗੇ, ਸੁਣੇ ਹੋਣਗੇ, ਯਾਦ ਹੋਣਗੇ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਉ ਅਣ ਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਸੁਣ ਯਾਰ ਹਮਾਰੇ ਸੱਜਣ, ਕਿੰਨਾ ਪਿਆਰ ਵਾਲਾ ਸ਼ਬਦ ਹੈ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀ ਆ, ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੋਜੰਤੀ ਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਸੱਚੇ ਪਾਤਸ਼ਾਹ ਸਿਰ ਵੱਢ ਕੇ ਹਾਜ਼ਰ ਕਰ ਦਈਏ, ਇੱਕ ਭੋਰਾ ਕੀ ਮਾਤਰ ਦਰਸ਼ਨ ਦੀਦਾਰ ਜੇਕਰ ਇੱਕ ਵਾਰ ਵੀ ਹੋ ਜਾਣ, ਇੱਕ ਵਾਰ ਤੇਰੇ ਦਰਸ਼ਨ ਹੋ ਜਾਣ, ਮੈਂ ਸਿਰ ਵੱਢ ਕੇ ਹਾਜ਼ਰ ਕਰ ਦੇਵਾਂ, ਇੱਕ ਭੋਰੀ ਦਰਸ਼ਨ ਦੀਜੈ। ਇੱਕ ਵਾਰ ਜਦੋਂ ਦਰਸ਼ਨਾਂ ਦਾ ਜਲਵਾ ਹੋ ਗਿਆ ਨਾ, ਤੇ ਭੋਰੀ ਨਾਮ ਹੁੰਦਾ ਫਿਰ ਦਿਨ ਦਾ, ਚਾਨਣ ਦਾ, ਫਿਰ ਹਿਰਦੇ ਵਿੱਚ ਸੱਚੇ ਪਾਤਸ਼ਾਹ ਫਿਰ ਚਾਨਣ ਹੋ ਜਾਵੇਗਾ, ਅਗਿਆਨਤਾ ਦਾ ਹਨੇਰਾ ਰਹਿਣਾ ਹੀ ਕੋਈ ਨਹੀਂ। ਇੱਕ ਭੋਰਾ ਕੀ ਮਾਤਰ ਜਦੋਂ ਦਰਸ਼ਨ ਹੋ ਗਏ, ਤੇ ਹਿਰਦੇ ਚ ਭੋਰ ਪ੍ਰਕਾਸ਼ ਹੋ ਜਾਵੇਗਾ, ਅਗਿਆਨਤਾ ਦਾ, ਅਕਾਲਖ ਦਾ, ਮੋਹ ਮਮਤਾ ਦਾ, ਕਾਲੀ ਬੋਲੀ ਮੱਸਿਆ ਦੀ ਹਨੇਰੀ ਰਾਤ ਜਿਹੜੀ ਛਾਈ ਹੋਈ ਹੈ, ਝਾਟੀ ਦੂਰ ਹੋ ਜਾਵੇਗੀ, ਅਪਰੋਕਸ਼ ਗਿਆਨ ਦਾ ਚਾਨਣ ਹੋ ਜਾਵੇਗਾ। ਇੱਕ ਭੋਰੀ ਦਰਸ਼ਨ ਦੀ ਜੈ। ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ, ਇੱਕ ਤਿਲ ਪਹੀਨਾ ਤੀਰੀ ਜੈ, ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ, ਚਾਤਰਕ ਜਿਵੇ ਤੇ ਸੰਤੀਆ, ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝਹੰਤੀ ਐਣ। ਫਿਰ ਹਜ਼ੂਰ ਨੇ ਹੋਰ ਸਾਨੂੰ ਜੁਗਤੀ ਦੱਸੀ ਅੱਗੇ, ਯਾਰ ਵੇ ਪ੍ਰਿਹਬੇ ਸਖੀਆਂ ਮੂੰਹ ਕਹੀ ਨਾ ਜੇਹੀ ਐਣ। ਯਾਰ ਵੇ ਹਿਕ ਨੂੰ ਹਿਕ ਚਾੜੇ ਹਉ ਕਿਸ ਚਤੇ ਹੀ ਆ, ਹਿਕ ਨੂੰ ਹਿਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਣ। ਤਿੰਨਾਂ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣ ਤਸਣ, ਜਿਨੀ ਮੈਂਡਾ ਲਾਲ ਰਿਝਾਇਆ ਹਉ ਤਿਸ ਆਗੈ ਮਨ ਡੇਹੀ ਆ। ਨਾਨਕ ਕਹੈ ਸੁਣ ਬਿਨਾ ਸੁਹਾਗਣ, ਮੂੰਹ ਦੱਸ ਡਿਗਾਂ ਪਿਰ ਕੇ ਹੀ ਐਣ। ਮੈਨੂੰ ਦੱਸੋ ਮੇਰਾ ਪਿਆਰਾ ਕਿੱਥੇ ਮਿਲੇਗਾ, ਕਦੋਂ ਦਰਸ਼ਨ ਹੋਣਗੇ, ਮੈਂ ਪਿਆਰੇ ਨੂੰ ਵੇਖਣਾ ਚਾਹੁੰਦਾ ਹਾਂ। ਇਹਨਾਂ ਦੀਦੀਆਂ ਨਾਲ ਵਾਹਿਗੁਰੂ ਦੇ ਦਰਸ਼ਨ ਦੀਦਾਰ ਲੋਚਦਾ ਹਾਂ, ਨਹੀਂ ਮਨ ਨੂੰ ਧੀਰਜ ਨਹੀਂ ਸੱਚੇ ਪਾਤਸ਼ਾਹ ਰਿਹਾ ਜਾਂਦਾ। ਭਗਤ ਫਰੀਦ ਸਾਹਿਬ ਦੇ ਸਲੋਕ ਆਪਾਂ ਪੜ੍ਹਦੇ ਹੀ ਹੈ, ਕਾਵਾਂ ਨੂੰ ਆਖਿਆ ਕਾਗਾਂ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ ਇਹ ਦੋਏ ਨੈਨਾ ਮਤ ਛੋਹੋ, ਫਿਰ ਦੇਖਣ ਕੀ ਆਸ। ਮੈਂ ਪਿਆਰੇ ਦੇ ਦੀਦਾਰ ਦਰਸ਼ਨ ਕਰਨੇ ਲੋਚਦਾ ਹਾਂ, ਵੇਖਿਓ ਮੇਰੇ ਨੇਤਰ ਕਦੇ ਇਹ ਨਾ ਖਾ ਜਾਓ, ਮੇਰੇ ਦੀਦੇ ਮਾਲਕ ਦੇ ਦੀਦਾਰ ਨੂੰ ਲੋਚਦੇ ਹਨ। ਐਸੀ ਮਨ ਚ ਪ੍ਰੀਤ, ਐਸੀ ਮਨ ਚ ਤੜਪਣਾ। ਵਿਦਵਾਨ ਪੁਰਸ਼ਾਂ ਨੇ ਨੌ ਪ੍ਰਕਾਰ ਦੇ ਰੱਬ ਦੇ ਪਿਆਰਿਆਂ ਦੀਆਂ ਨਿਸ਼ਾਨੀਆਂ, ਜਿਹੜੇ ਰੱਬ ਦੇ ਆਸ਼ਕ ਬਣੇ ਹੋਏ ਨੇ। ਦੁਨੀਆਂ ਦੇ ਦਾਰੀ ਦੇ ਆਸ਼ਕ ਤਾਂ ਬੜੇ ਨੇ, ਰੱਬ ਦੇ ਆਸ਼ਕ ਆਸਕ ਆਸਾ ਬਾਹਰ ਮੂੰਹ ਮਨ ਵੱਡੀ ਆਸ, ਆਸਾ ਇਤੀ ਆਸਕ ਆਸ ਪੁਰ ਆਈ ਹੈ। ਇੱਕੋ ਹੀ ਪਰਮੇਸ਼ਰ ਦੀ ਪ੍ਰਾਪਤੀ ਦੀ ਆਸ ਕੀ ਹੈ, ਹੋਰ ਕਿਸੇ ਦੀ ਆਸ ਹੀ ਕੋਈ ਨਹੀਂ ਰਹਿਣ ਦਿੱਤੀ, ਪਰਮੇਸ਼ਰ ਦੇ ਮਿਲਣ ਦੀ ਤਾਂਘ ਹੈ। ਪੁੱਛਿਆ ਸੀ ਕਿਸੇ ਮਹਾਤਮਾ ਨੂੰ, ਸੇਵਕ ਨੇ, ਸੱਚੇ ਪਰਮੇਸ਼ਰ ਦੇ ਪਿਆਰਿਓ ਆ ਰੱਬ ਦੇ ਪ੍ਰਾਪਤੀ ਦੀ ਨਿਸ਼ਾਨੀ ਕੋਈ ਕਿਰਪਾ ਕਰਕੇ ਦੱਸੋ। ਉਹਨਾਂ ਨੇ ਨੌ ਨਿਸ਼ਾਨੀਆਂ ਦਰਸਾਈਆਂ, ਕਹਿਣ ਲੱਗੇ ਆਸ਼ਕਾਰਾ ਨਵ ਨਿਸ਼ਾਨੀ ਐ ਪਿਸਰ ਹੈ, ਐ ਪਿਸਰ ਸੇਵਕ ਚੇਲੇ ਨੌ ਨਿਸ਼ਾਨੀ ਹੈ ਪਰਮੇਸ਼ਰ ਦੇ ਪਿਆਰ ਦੀਆਂ ਨੌ ਨਿਸ਼ਾਨੀਆਂ। ਆਹ ਸਰਦੋ ਰੰਗ ਜੜਦੋ ਚਸ਼ਮ ਤਾਰ, ਕੰਮ ਗੁਪਤ ਨੋ ਕੰਮ ਖੁਰਦ ਨੋ ਖੁਆਬ ਸ਼ਹਰਾਮ, ਇੰਤਜ਼ਾਰੀ ਬੇਕਰਾਰੀ ਦਸਤ ਸਾਰ। ਇਹ ਨੌ ਨਿਸ਼ਾਨੀਆਂ ਪਰਮੇਸ਼ਰ ਦੀ ਪ੍ਰਾਪਤੀ ਵਾਲਿਆਂ ਦੀਆਂ ਹਰ ਵੇਲੇ ਮਨ ਚ ਚਾਹਨਾ ਲੱਗੀ ਰਹਿੰਦੀ ਹੈ। ਸੋ ਆਹ ਸਰਦੋ ਉਹਦੇ ਵਜੋਗ ਹੀ ਠੰਡੇ ਹੋਕੇ ਭਰਦੇ ਰਹਿੰਦੇ ਹਨ, ਠੰਡੇ ਹੋਕੇ ਲੈਂਦੇ ਰਹਿੰਦੇ ਨੇ, ਕਦੋਂ ਮਿਲੇਗਾ। ਫਿਰ ਚਿਹਰੇ ਦਾ ਰੰਗ ਜਰਦ ਪੀਲਾ ਫਿੱਕਾ ਪੈ ਜਾਂਦਾ, ਔਰ ਖਾਲਸਾ ਜੀ ਖਾਣਾ ਪੀਣਾ ਵੀ ਉਹਨਾਂ ਲਈ ਹਰਾਮ ਹੋ ਜਾਂਦਾ, ਨਹੀਂ ਬਹੁਤਾ ਖਾਂਦੇ ਤੇ ਨਹੀਂ ਬਹੁਤਾ ਸੌਣ ਦਾ ਲਾਲਚ ਕਰਦੇ। ਸੋ ਹਜ਼ੂਰ ਸੱਚੇ ਮਹਾਤਮਾ ਜਨ ਦਰਸਾਉਂਦੇ ਨੇ, ਕਹਿੰਦੇ ਨੇ ਆਹ ਸਰਦੋ ਰੰਗ ਜਰਦੋ, ਸੋ ਰੰਗ ਚਿਹਰੇ ਦਾ ਜਰਦ ਪੀਲਾ ਪੈ ਜਾਂਦਾ ਹੈ, ਅੱਖਾਂ ਚੋਂ ਹਰ ਵੇਲੇ ਵਿਰਾਗ ਦਾ ਜਲ ਨੇਤਰਾਂ ਚ ਚੱਲਦਾ ਰਹਿੰਦਾ ਹੈ। ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੈ ਜੀਉ, ਕੰਮ ਗੁਪਤ ਨੂੰ ਕੰਮ ਖੁਰਦ ਨੂੰ ਖੁਆਬ ਸ਼ਹਰਾਮ। ਉਹ ਘੱਟ ਗੁਪਤਗੂ ਗੱਲਾਂ ਕਰਦੇ ਨੇ, ਐਵੇਂ ਨਹੀਂ ਬੋਲੀ ਜਾਂਦੇ, ਵਾਹ ਹਜਾਤ ਨਹੀਂ ਬੋਲੀ ਜਾਂਦੇ, ਐਵੇਂ ਬੋਲੀ ਜਾਣਾ, ਇਉਂ ਨਹੀਂ ਬੋਲਦੇ ਗੁਰੂ ਕੇ ਪਿਆਰੇ। ਬਹੁਤ ਘੱਟ ਬੋਲਦੇ ਨੇ, ਮਤਬਲਦਾ ਬੋਲਦੇ ਨੇ, ਜਦੋਂ ਬੋਲਦੇ ਨੇ ਅੰਮ੍ਰਿਤ ਭਰੇ ਬਚਨ ਹੀ ਬੋਲਦੇ ਨੇ। ਇਹ ਉਹਨਾਂ ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਹੈ। ਤੇ ਫਿਰ ਖਾਲਸਾ ਜੀ ਪੰਜਵੀਂ ਨਿਸ਼ਾਨੀ ਉਹਨਾਂ ਦੀ ਹੈ, ਤੇ ਉਹ ਗੁਰੂ ਕੇ ਪਿਆਰੇ ਜਿਹੜੇ ਘੱਟ ਸੌਂਦੇ ਹਨ। ਐਵੇਂ ਨੀ ਵੀ ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ, ਰਾਤ ਰੋਟੀਆਂ ਖਾ ਕੇ ਸਾਰੀ ਰਾਤ ਹੀ ਸੁੱਤੇ ਰਹਿਣਾ, ਦਿਨ ਦੇ 10 ਵਜੇ ਤੱਕ ਘਰਾੜੇ ਮਾਰਦੇ ਰਹਿਣਾ, ਪਰਮੇਸ਼ਰ ਦੀ ਯਾਦ ਭੁੱਲੀ ਰਹਿਣੀ, ਤੇ ਮੂੰਹ ਧੋਣਾ ਤੇ ਫਿਰ ਵਿਹਾਰਾਂ ਚ ਲੱਗ ਜਾਣਾ, ਪਰਮੇਸ਼ਰ ਵਾਸਤੇ ਗੁਰਦੁਆਰੇ ਸਤਸੰਗਤ ਕਰਨੀ, ਗੁਰੂ ਕਾ ਕੀਰਤਨ, ਗੁਰੂ ਕੀ ਕਥਾ, ਗੁਰੂ ਕੇ ਸ਼ਬਦ ਅਭਿਆਸ, ਪੰਜ ਬਾਣੀਆਂ ਦੇ ਨਿਤਨੇ ਮੇਰੇ ਚੇਤਾ ਹੀ ਭੁੱਲਾ ਹੋਇਆ ਹੈ। ਇਉਂ ਨੀ ਗੁਰੂ ਕੇ ਪਿਆਰੇ ਕਰਦੇ। ਤੇ ਖੁਆਬ ਸ਼ਹਰਾਮ, ਉਹਨਾਂ ਦਾ ਖਾਣਾ ਪੀਣਾ ਵੀ ਹਰਾਮ ਹੋ ਜਾਂਦਾ ਹੈ। ਓਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਸੰਚਮ ਦਾ ਖਾਂਦੇ ਨੇ ਉਹ, ਕੇਵਲ ਸਰੀਰ ਨੂੰ ਕਾਇਮ ਰੱਖਣ ਵਾਸਤੇ ਖਾਂਦੇ ਨੇ। ਉਹ ਸਮਝਦੇ ਨੇ ਵੀ ਇਹ ਅੰਨ ਪਾਣੀ ਸਰੀਰ ਨੂੰ ਚਲਾਉਣ ਵਾਸਤੇ ਹੈ। ਕਈ ਸਮਝਦੇ ਵੀ ਸ਼ਾਇਦ ਅੰਨ ਪਾਣੀ ਛਕਣ ਵਾਸਤੇ ਸਰੀਰ ਮਿਲਿਆ, ਵੀ ਖਾਓ ਪੀਓ, ਇਉਂ ਨਹੀਂ ਕਰਦੇ ਗੁਰੂ ਕੇ ਪਿਆਰੇ। ਇੰਤਜ਼ਾਰੀ ਬੇਕਰਾਰੀ ਦਸਤ ਸਾਰੈ, ਸੱਤਵੀਂ ਨਿਸ਼ਾਨੀ ਹੈ ਇੰਤਜ਼ਾਰ ਲੱਗੀ ਰਹਿੰਦੀ ਹੈ, ਕਦੋਂ ਮਿਲੇਗਾ, ਕਦੋਂ ਪ੍ਰਾਪਤੀ ਹੋਵੇਗੀ। ਤੇ ਅੱਠਵੀਂ ਨਿਸ਼ਾਨੀ ਹੈ ਬੇਕਰਾਰੀ, ਮਨ ਨੂੰ ਬੇਚੈਨੀ ਹੋਈ ਰਹਿੰਦੀ, ਬੇਚੈਨ ਹੋਏ ਰਹਿੰਦੇ ਨੇ ਸ਼ਾਂਤੀ ਧੀਰਜ ਨਹੀਂ। ਤੇ ਨਾਮ ਹੀ ਨਿਸ਼ਾਨੀ ਹੈ ਦਸਤ ਸਾਰਿਆਂ। ਜਦੋਂ ਬਹੁਤਾ ਬੰਦਾ ਕਿਸੇ ਚਿੰਤਾ ਦਾ ਗ੍ਰਸਿਆ ਹੋਵੇ ਨਾ, ਉਹ ਗੋਡਿਆਂ ਚ ਸਿਰ ਲੈ ਕੇ ਨਿੰਮੋ ਚੋਣਾ ਹੋ ਕੇ ਬੈਠ ਜਾਂਦਾ ਹੈ। ਨਿੰਮੋ ਚੋਣੇ ਹੋ ਕੇ ਉਸੀਆਂ ਪਾ ਪਾ ਕੇ ਯਾਦ ਕਰਦੇ ਨੇ, ਮਾਲਕ ਓਡੀਨੀ 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 ਕਬ ਕਹਰਿਆਵੈ ਰੀਮ, ਸਰਣ ਸੁਹਾਗਣ ਚਰਨ ਸੀਸ ਧਾਰ, ਲਾਲਣ ਮੋਹੇ ਮਿਲਾਵਹੋ ਕਬ ਕਹਰਿਆਵੈ ਰੀਮ। ਔਰ ਕਦੋਂ ਮਿਲੇਗਾ? ਉਡੀਕਦੇ ਆ ਸੱਚੇ ਪਾਤਸ਼ਾਹ ਕਰੋ ਤੇਰੇ ਦਰਸ਼ਨ ਦੀਦਾਰ ਹੋ ਜਾਣ, ਕਦੋਂ ਮਿਲੇ, ਕਦੋਂ ਤੇਰੀ ਪ੍ਰਾਪਤੀ ਹੋਵੇ। ਜਿਹੜਾ ਕੋਈ ਗਵਾਚਾ ਹੋਵੇ ਨਾ ਲੱਭਦਾ ਹੋਵੇ, ਕੋਈ ਸੱਜਣ ਮਿੱਤਰ ਦੀ ਭਾਲ ਕਰਨੀ ਹੋਵੇ, ਤੇ ਉਹਨੂੰ ਫਿਰ ਗਲੀਆਂ ਵਿੱਚ ਜਾ ਕੇ ਵੇਖੀਦਾ, ਪੁੱਛੀਦਾ ਜਾ ਕੇ, ਔਰ ਕਿੱਥੇ ਮਿਲੇਗਾ, ਲੋਕਾਂ ਨੂੰ ਪੁੱਛੀਦਾ, ਗਲੀਆਂ ਮੁਹੱਲੇ ਵੇਖੀਦੇ ਨੇ। ਹੇ ਸੱਚੇ ਪਾਤਸ਼ਾਹ, ਤੇਰੀ ਪ੍ਰਾਪਤੀ ਵਾਸਤੇ ਅਸੀਂ ਉਹਨਾਂ ਰੱਬ ਦੇ ਪਿਆਰਿਆਂ ਨੂੰ ਪੁੱਛਦੇ ਫਿਰਦੇ ਹਾਂ, ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ, ਹਰ ਕੇ ਸੰਤ ਬਤਾਵਹੁ ਮਾਰਗ, ਹਮ ਪੀਛੇ ਲਾਗ ਚੱਲੇ। ਰੱਬ ਦੇ ਪਿਆਰਿਓ, ਤੁਹਾਨੂੰ ਪਰਮੇਸ਼ਰ ਮਿਲ ਪਿਆ ਤੇ ਸਾਨੂੰ ਮਿਲਣ ਦੀ ਜੁਗਤੀ ਦੱਸੋ ਵੀ ਕਿਹੜੀ ਗਲੀ ਕਿਹੜੇ ਮੁਹੱਲੇ ਚ ਕਦੋਂ ਮਿਲੇਗਾ। ਸਾਡੇ ਮਨ ਚ ਬੜਾ ਉਮਾੜਾ ਉਤਸ਼ਾਹ ਬਣਿਆ ਹੋਇਆ ਹੈ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਕੋਈ ਮਾਤਾ ਰੂਪ ਕੋ ਸੰਤ ਜਨ ਰੱਬ ਦੇ ਪਿਆਰਿਓ ਘਣੀ ਇੱਛਾ ਬਣੀ ਹੋਈ ਹੈ, ਕਦੋਂ ਮੇਰਾ ਮਾਲਕ ਦਰਸ਼ਨ ਦੀਦਾਰ ਦੇਵੇ। ਸਮੁੰਦਰ ਨੂੰ ਮਿਲਣ ਵਾਸਤੇ ਨਦੀਆਂ ਨਾਲੇ ਰਾਤ ਦਿਨ ਉਹ ਯਤਨ ਕਰਦੇ ਰਹਿੰਦੇ ਨੇ ਤੇ ਮਿਲਦੇ ਨੇ, ਟਿਕਾ ਸਮੁੰਦਰ ਵਿੱਚ ਜਾ ਕੇ ਮਿਲਦਾ ਹੈ। ਸਿੱਖਾਂ ਨੂੰ ਆਨੰਦ ਉਦੋਂ ਹੀ ਮਿਲਦਾ ਹੈ ਜਦੋਂ ਆਪਣੀ ਮੰਜ਼ਿਲ ਤੇ ਪਹੁੰਚ ਕੇ ਉਸ ਰੱਬ ਦੇ ਸਰੂਪ ਵਿੱਚ ਹੀ ਲਿਵਲੀਨ ਹੋ ਜਾਂਦੇ ਨੇ। ਤੇ ਉਹਨਾਂ ਭਗਤ ਕਬੀਰ ਸਾਹਿਬ ਜੀ ਦੇ ਫਿਰ ਬਚਨ ਹੈ ਗੁਰੂ ਕੇ ਪਿਆਰਿਆਂ ਦੇ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੇ। ਹੁਣ ਤਾਂ ਵਾਹਿਗੁਰੂ ਦੀ ਪ੍ਰਾਪਤੀ, ਪਰਮੇਸ਼ਰ ਸਮੁੰਦਰ ਪ੍ਰਾਪਤ ਹੋ ਗਿਆ ਹੈ। ਸਤਿਗੁਰੂ ਕਹਿੰਦੇ ਨੇ ਗੁਰੂ ਜਿਹੜਾ ਨਾ ਸਾਗਰ ਵਰਗਾ, ਸਾਗਰ ਸਮੁੰਦਰ ਵਰਗਾ ਹੈ। ਗੁਰ ਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗਾ ਹੈ ਨਹੀਂ ਦੂਰੇ। ਗੁਰੂ ਸਮੁੰਦਰ ਦੀ ਨੀ ਆਈ ਹੈ, ਸਾਗਰ ਦੀ ਨੀ ਆਈ ਹੈ। ਤੇ ਖਾਲਸਾ ਜੀ ਫਿਰ ਉਹ ਸਮੁੰਦਰ ਦੇ ਪਾ ਵਿੱਚ ਮਣੀਆਂ ਮੋਤੀ ਹੁੰਦੇ ਨੇ। ਸਤਿਗੁਰੂ ਦੇ ਕੋਲ ਕੋਈ ਮਣੀਆਂ ਮੋਤੀ ਹੈ? ਗੁਰੂ ਕੇ ਪਿਆਰੇ ਤੱਤ ਵਿੱਚ ਜਿਹੜੇ ਹੰਸ ਨੇ ਨਾ, ਮਹਾਂਪੁਰਸ਼ ਰੱਬ ਦੇ ਪਿਆਰੇ, ਉਹ ਖਾਲਸਾ ਜੀ ਸੁੱਚੇ ਮੋਤੀ ਜਿਹੜੇ ਹੈ ਨਾ, ਉਹਦਾ ਉਹ ਖੁਰਾਕ ਉਹਨਾਂ ਦੀ ਹੈ। ਤੇ ਮੇਰੇ ਗੁਰੂ ਐਸੇ ਸਤਿਗੁਰੂ ਗਰੀਬ ਨਵਾਜ ਨੇ, ਸੁਭ ਗੁਣਾ ਰੂਪੀ ਮੋਤੀ ਦੇਣ ਵਾਲੇ ਨੇ, ਤੇ ਤੱਤ ਵਿੱਚ ਮਹਾਤਮਾ ਹੰਸ ਦੀ ਨਿਆਈ ਹਨ ਜਿਹੜੇ ਸੁਭ ਗੁਣਾਂ ਦੀ ਖੁਰਾਕ ਖਾਂਦੇ ਹਨ, ਔਗਣ ਵਿਕਾਰਾਂ ਦਾ ਤਿਆਗ ਕਰਕੇ ਸੁਭ ਗੁਣਾਂ ਦੀ ਖੁਰਾਕ ਖਾਂਦੇ ਹਨ। ਸਤਿਗੁਰੂ ਨੇ ਗੁਰਬਾਣੀ ਚ ਖਿਆਲ ਤਾਂ ਕਹਿਣ ਲੱਗੇ, ਜਿਹੜੀਆਂ ਆ ਮਣੀਆਂ ਹੁੰਦੀਆਂ, ਮਣੀਆਂ ਸਮੁੰਦਰ ਚੋਂ ਨਿਕਲੀਆਂ, ਖਾਰੇ ਸਮੁੰਦਰ ਚੋਂ, ਉਹ ਦੋ ਚਾਰ ਦਿਨ ਬੜੀਆਂ ਚੰਗੀਆਂ ਲੱਗਦੀਆਂ ਨੇ, ਆਸਤੇ ਆਸਤੇ ਖੀਰ ਮਿੱਟੀ ਹੈ, ਮਿੱਟੀ ਹੋ ਜਾਂਦੀਆਂ, ਸਮਾਪਤ ਹੋ ਜਾਂਦੀਆਂ ਨੇ, ਉਹਨਾਂ ਦੀ ਆਭਾ ਜਿਹੜੀ ਸੋਭਾ ਹੁੰਦੀ ਹੈ ਖਤਮ ਹੋ ਜਾਂਦੀ ਹੈ। ਮੇਰਾ ਸਤਿਗੁਰੂ ਐਸਾ ਸੁਭ ਗੁਣਾਂ ਦੇ ਭੰਡਾਰਿਆਂ ਨਾਲ ਸਿੱਖ ਦਾ ਹਿਰਦਾ ਭਰ ਦਿੰਦਾ ਜਿਹੜੇ ਕਦੇ ਖਰਾਬ ਹੀ ਨਹੀਂ ਹੁੰਦੇ। ਬਚਨ ਕਈ ਵਾਰ ਸੁਣਿਆ ਹੋਵੇਗਾ ਗੁਰਦੇਵ ਦਾ, ਖਾਰ ਸਮੁੰਦਰ ਟੰਟ ਹੁੱਲੀ ਹੈ, ਇੱਕ ਮਣੀਆਂ ਪਾਵੈ ਦੋਏ ਦਿਨ ਚਾਰ ਸੁਹਾਵਣਾ, ਮਾਟੀ ਤੇ ਸਖਾਵੈ ਗੁਰ ਸਾਗਰ ਸਤ ਸੇਵੀਐ ਦੇਹ ਤੋਟ ਨਾ ਆਵੈ। ਗੁਰੂ ਐਸੇ ਸਮੁੰਦਰ ਦੀ ਨਿਆਈ ਨੇ ਜਿਸ ਖਾਲਸਾ ਜੀ ਕਦੇ ਕੋਈ ਤੋਟ ਕੋਈ ਕਾਟ ਆਉਂਦੀ ਨਹੀਂ, ਸਭ ਗੁਣਾਂ ਦਾ ਭੰਡਾਰੇ ਨਾਲ ਖਜ਼ਾਨਾ ਭਰਿਆ ਹੋਇਆ ਹੈ। ਸਤਿਗੁਰੂ ਅਮਰਦਾਸ ਜੀ ਦੇ ਪਵਿੱਤਰ ਬਚਨ, ਇਹੋ ਧਨ ਅਖੁੱਟ ਨਾਨ ਖੁੱਟੈ ਨਾ ਜਾਏ, ਇਹ ਐਸਾ ਨਾਮ ਦਾ ਖਜ਼ਾਨਾ ਮੁੱਕਣ ਸੁੱਕਣ ਡੁੱਲਣ ਸਮਾਪਤ ਹੋਣ ਵਾਲਾ ਨਹੀਂ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਅੰਮ੍ਰਿਤਮਈ ਬੋਲ, ਨਵਨਿਧ ਸਿਧਰਿਧ ਦੀਨੇ ਕਰਤੇ, ਤੋਟ ਨਾ ਆਵੇ ਕਾਈ ਰਾਮ, ਖਾਤ ਖਰਚਤ ਬਿਲਸ਼ਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ। ਫਿਰ ਮੇਰਾ ਸਤਿਗੁਰੂ ਦਰਿਆ ਵਰਗਾ, ਦਰਿਆ ਵਰਗਾ, ਦਰਿਆਵਾਂ ਤੇ ਲੋਕ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ, ਖਿਆਲ ਹੁੰਦਾ ਵੀ ਮੈਲ ਲਹਿ ਜਾਂਦੀ ਹੈ, ਦੁਨਿਆਵੀ ਮੈਲ ਲੱਗੀ ਹੋਈ ਲਾਉਣ ਵਾਸਤੇ, ਪਵਿੱਤਰ ਸਰੀਰ ਨੂੰ ਕਰਨ ਵਾਸਤੇ ਉਹ ਦਰਿਆਵਾਂ ਦਾ ਸਹਾਰਾ ਲੈਂਦੇ ਨੇ। ਮੇਰੇ ਸਤਿਗੁਰੂ ਦਰਿਆ ਵਰਗੇ ਨੇ, ਜਿਨ੍ਹਾਂ ਚ ਭਾਉ ਭਗਤੀ ਦਾ ਇਸ਼ਨਾਨ ਗੁਰਸਿੱਖ ਜਿਹੜੇ ਕਰਦੇ ਨੇ, ਜਨਮਾਂ ਜਨਮਾਤਰਾਂ ਦੀ ਮੈਲ ਮੇਰਾ ਸਤਿਗੁਰੂ ਲਾਹ ਛੱਡਦਾ ਹੈ। ਇੱਕ ਜਨਮ ਦੀ ਮੈਲ ਨਹੀਂ, ਜਾਂ ਸਰੀਰ ਨੂੰ ਕੇਵਲ ਲੱਗੀ ਹੋਈ ਮਿੱਟੀ ਲਾਉਣ ਵਾਲਾ ਗੁਰਦੇਵ ਨਹੀਂ, ਜਨਮਾਂ ਜਨਮਾਤਰਾਂ ਦੀ ਚਮੜੀ ਹੋਈ ਮੈਲ ਮੇਰਾ ਸਤਿਗੁਰੂ ਧੋ ਛੱਡਦਾ ਹੈ। ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ, ਗੁਰਦਰੀ ਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ, ਸਤਿਗੁਰ ਪਾਇਆ ਪੂਰਾ ਨਾਵਣ, ਪਸ਼ੂ ਪਰੇ ਤਹੋਂ ਦੇਵ ਕਰ। ਪਸ਼ੂਆਂ ਤੋਂ ਪ੍ਰੇਤਾਂ ਤੋਂ ਦੇਵਤੇ ਬਣਾ ਦਿੰਦਾ ਮੇਰਾ ਸਤਿਗੁਰੂ ਜਿਨ ਮਾਨਸ ਤੇ। ਦੇਵਤੇ ਕੀ ਏ? ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ, ਕੋਈ ਸਮਾਂ ਲੱਗਾ ਨੀ? ਕਰਤ ਨਾ ਲੱਗੀ ਬਾਰ, ਭੋਰਾ ਵੀ ਦੇਰ ਨੀ, ਥੋੜੇ ਮੱਤ ਵੀ ਸਮਾਂ ਨੀ ਲੱਗਣ ਦਿੰਦਾ, ਐਸਾ ਗੁਰੂ ਸਮਰੱਥ ਹੈ। ਸੋ ਮਨਾ ਕਿਉਂ ਵਿਰਾਗ ਕਰਦਾ ਹੈ? ਮੇਰਾ ਸਤਿਗੁਰੂ ਮਨਸਾ ਕਾ ਦਾਤਾ ਸਭ ਸੁਖ ਨਿਦਾਨ, ਤੂੰ ਐਸਾ ਗੁਰਸਿੱਖੀ ਦੇ ਅਸੂਲਾਂ ਨੂੰ ਅਪਣਾ, ਆਪਣਾ ਜੀਵਨ ਐਸਾ ਬਣਾ। ਗੁਰੂ ਤਾਂ ਸਰਬ ਕਲਾ ਸਮਰੱਥ ਹੈ, ਝਾਟੀ ਛਿਣ ਕਾਲ ਚ ਰਹਿਮ ਤਾਂ ਬਖਸ਼ਾਂ ਕਰਕੇ ਨਿਹਾਲ ਕਰ ਦੇਣ ਵਾਲਾ ਹੈ। ਸੋ ਸਤਿਗੁਰੂ ਗੁਰੂ ਅਮਰਦਾਸ, ਤੁਹਾਡੇ ਦਰਸ਼ਨ ਕੀਤੇ ਜਿੰਨੇ ਪਾਪ ਹੁੰਦੇ ਨੇ ਉਹ ਸਾਰੇ ਲਹਿ ਜਾਂਦੇ ਹਨ। ਗੁਰੇ ਅਮਰਦਾਸ ਪਰਸੀਏ ਪੋਹਮ ਪਾਤਕ ਬਿਨਾਸਾ ਹੈ, ਗੁਰੇ ਅਮਰਦਾਸ ਪਰਸੀਏ ਸਿਰ ਸਾਧ ਕੇ ਆਸਾਸਾ ਹੈ। ਜਿਹੜੀਆਂ ਜਮਾਂ ਦੀ ਤਾੜਦਾ ਨਾ ਉਹ ਵੀ ਨੀ ਰਹਿ ਜਾਂਦੇ, ਨਾ ਨਰਕਾਂ ਚ ਪੈਣ ਦਾ ਭੈ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਤੁਹਾਡੇ ਇਹ ਦਰਸ਼ਨਾਂ ਦਾ ਲਾਭ ਹੈ। ਗੁਰੇ ਅਮਰਦਾਸ ਪਰਸੀਆ ਧਿਆਨ ਲਹੀਏ ਪਉ ਮੁੱਕੇ ਹੈ, ਗੁਰੇ ਅਮਰਦਾਸ ਪਰਸੀਆ ਪਉ ਲੱਭੇ ਗਾਉਂ ਚੁੱਕੇ ਹੈ। ਅਪਹੋ ਸਰੂਪ ਪਰਮੇਸ਼ਰ ਲੱਭ ਜਾਂਦਾ ਤੇ ਦੁਨੀਆਂਦਾਰ ਦੇ ਗਾਉਂ ਸਭ ਗਾਉਂ ਗਰਜਾਂ ਚੁੱਕੀਆਂ ਜਾਂਦੀਆਂ ਹਨ, ਸਭ ਧਰਤੀ ਦੇ ਭਾਵ ਮੁੱਕ ਜਾਂਦੇ ਹਨ। ਸੋ ਸੱਚੇ ਪਾਤਸ਼ਾਹ ਸੀ ਰਹਿਮ ਤਾਂ ਬਖਸ਼ਾ ਦੇ ਤੁਸੀਂ ਕਰਨ ਹਾਰੇ ਹੋ। ਧੰਨ ਗੁਰੂ ਕੇ ਪਿਆਰੇ ਭੱਟ ਜਾਣ, ਸਤਿਗੁਰੂ ਅਮਰਦਾਸ ਮਹਾਰਾਜ ਦੀ ਵਡਿਆਈ ਦੇ ਪਵਿੱਤਰ ਬਚਨ ਕਹਿਣ, ਕਨ ਹਰ ਬੂੰਦ ਬਸਰ ਓ ਮਾਵਲ, ਕੁਸਮ ਬਸੰਤ ਗਨੰਤ ਨਾ ਆਵੈਨ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬਜਨ ਪਲ ਉਨਹ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਹੇ ਸਤਿਗੁਰੂ ਅਮਰਦਾਸ, ਤੁਹਾਡੀ ਵਡਿਆਈ ਜਿਹੜੀ ਹੈ ਨਾ ਇਹ ਤੁਹਾਨੂੰ ਬਾਣ ਆਉਂਦੀ ਹੈ। ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੇ, ਨਹੀਂ ਤੁਹਾਡੀ ਉਪਮਾ ਕੀਤੀ ਜਾ ਸਕਦੀ, ਤੇਰੀ ਉਪਮਾ ਤੋਹੇ ਬਣ ਆਵੈ। ਤੁਹਾਡੀ ਵਡਿਆਈ ਤੁਹਾਨੂੰ ਬਾਣ ਆਉਂਦੀ ਹੈ, ਤੇਰੇ ਕਵਨ ਕਵਨ ਗੁਣ ਕਹਿ ਗਏ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਨਾ ਸਾਕੋ, ਤੂੰ ਠਾਕੁਰੇ ਊਚ ਭਗਵਾਨੈ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਸੱਚੇ ਪਾਤਸ਼ਾਹ ਬੇਅੰਤ ਉਪਮਾ ਦੇ ਮਾਲਕ ਹੋ, ਤੇਰੀ ਵਡਿਆਈ ਤੇਰਾ ਜਸ ਕਰੇ ਸਮਗਰ ਰੂਪ ਵਿਚ ਕਦੇ ਕਥਨ ਨਹੀਂ ਕੀਤਾ ਜਾ ਸਕਦਾ। ਐਸੀਆਂ ਮਹਾਨ ਰਹਿਮਤਾਂ ਗੁਰਤਾ ਗੱਦੀ ਦੇ ਮਾਲਕ ਬਣ ਕੇ ਸਿੱਖਾਂ ਦਾ ਰਾਜਾ ਰੂਪ ਤੀਰਥ ਹੈ। ਬੇਅੰਤ ਗੁਰਦੁਆਰੇ ਗੁਰਧਾਮ ਨੇ, ਪਰ ਸਿੱਖਾਂ ਦਾ ਮੁੱਢਲਾ ਪਹਿਲਾ ਤੀਰਥ ਅਸਥਾਨ ਸ੍ਰੀ ਗੋਇੰਦਵਾਲ ਸਾਹਿਬ ਹੈ। ਬਾਕੀ ਜਿੰਨੇ ਗੁਰਦੁਆਰੇ ਨੇ ਸਾਰੇ ਬਾਅਦ ਵਿਚ ਹੋਂਦ ਵਿਚ ਆਏ ਨੇ। ਪਹਿਲਾ ਸਿੱਖਾਂ ਦਾ ਗੁਰਦੁਆਰਾ ਹੋਂਦ ਵਿਚ ਜਿਹੜਾ ਸਤਿਗੁਰਾਂ ਨੇ ਆਪ ਲਿਆਂਦਾ, ਸਿੱਖੀ ਦਾ ਧੁਰਾ ਜਿਹਨੂੰ ਕਿਹਾ ਜਾਂਦਾ, ਸ੍ਰੀ ਗੋਇੰਦਵਾਲ ਸਾਹਿਬ, ਗੋਬਿੰਦਵਾਲ ਗੋਬਿੰਦਪੁਰੀ ਸਾਮ, ਗੱਲਣ ਤੀਰ ਵਿਪਾਸ ਬਿਨਾਇਓ, ਗਇਓ ਦੁਖ ਦੂਰ ਬਰਖਣ ਕੋ, ਸੋ ਗੁਰਮੁਖ ਦੇਖ ਗਰੂ ਸੁਖ ਪਾਇਓ, ਖੁਦੀ ਜੋ ਪਿਆਸ ਪਿਊਸ ਪਿਵੰਨ ਕੀ, ਬੰਸ਼ਤ ਸਿੱਧ ਕੋ ਵਿਦ ਮਿਲਾਇਓ, ਪੂਰਨ ਭੋ ਮਨ ਠੌਰ ਬਸੋ, ਰਸ ਬਾਸਨ ਸੋ ਜੋ ਦਹੰ ਦਿਸਤਾਇਓ। ਸਭ ਮਨ ਦਾ ਟਿਕਾ ਬਣ ਜਾਂਦਾ ਸਤਿਗੁਰੂ, ਤੁਹਾਡੀ ਐਸੀ ਅਗੰਮੀ ਪੂਰੀ ਕਿਰਪਾ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਵਸਾਉਣਾ ਕੀਤੀ ਰਾਜਾ ਰੂਪ ਤੀਰਥ ਹੈ, ਜਿੱਥੇ ਇਸ਼ਨਾਨ ਕਰਨ ਵਾਲੀ ਇੱਕ ਵਾਰ ਸਣੇ ਕੇ ਅਸੀਂ ਚੁੱਭਾ ਲਾ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰੋ, 1 ਲੱਖ ਜੂਨ ਕੱਟੀ ਜਾਵੇਗੀ। ਤੇ ਜਿਹੜਾ 84 ਪਾਠ ਸ੍ਰੀ ਜਪਜੀ ਸਾਹਿਬ ਦੇ ਕਰੇ ਉਹ ਆਵਾਗਾਉਣ ਤੋਂ ਮੁਕਤ, 84 ਦਾ ਗੇੜਾ ਉਹਦਾ ਖਤਮ ਹੈ। ਐਸੀਆਂ ਰਹਿਮਤਾਂ ਬਖਸ਼ਾਂ ਗੁਰੂ ਅਮਰਦਾਸ ਤੁਸੀਂ ਕਿਰਪਾ ਕਰਕੇ ਕੀਤੀਆਂ। ਸੋ ਐਸੀ ਸ੍ਰੀ ਗੋਇੰਦਵਾਲ ਦੀ ਪਵਿੱਤਰ ਧਰਤੀ ਵਸਾਈ, ਜਿਹੜੀਆਂ ਜੋਤਾਂ ਖਾਲਸਾ ਜੀ ਸ੍ਰੀ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਨੇ ਜਗਾਈਆਂ, ਲੇਕਿਨ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਈਰਖਾਵਸ ਹੋਣ ਕਾਰਨ ਸਤਿਗੁਰੂ ਨੇ ਗੁਰੂ ਅੰਗਦ ਸਾਹਿਬ ਨੂੰ ਆਗਿਆ ਕੀਤੀ, ਖਡੂਰ ਸਾਹਿਬ ਚਲੇ ਜਾਓ। ਉਹ ਜੋਤਾਂ ਕਰਤਾਰਪੁਰ ਸਾਹਿਬ ਵਾਲੀਆਂ ਖਡੂਰ ਸਾਹਿਬ ਜਗਣ ਲੱਗ ਪਈਆਂ। ਜਦੋਂ ਸਤਿਗੁਰੂ ਅੰਗਦ ਸਾਹਿਬ ਜੋਤੀ ਜੀ ਔਰ ਸਮਾਜ ਗੁਰਤਾਗੱਦੀ ਦੇ ਕੇ ਗੁਰੂ ਅਮਰਦਾਸ ਜੀ ਨੂੰ, ਉਸ ਸਮੇਂ ਆਗਿਆ ਕੀਤੀ ਸ੍ਰੀ ਗੋਇੰਦਵਾਲ ਸਾਹਿਬ ਚਲੇ ਜਾਓ। ਸਤਿਗੁਰੂ ਗੋਇੰਦਵਾਲ ਸਾਹਿਬ ਆ ਗਏ, ਜਿਹੜੀਆਂ ਜੋਤਾਂ ਹੁਣ ਖਡੂਰ ਸਾਹਿਬ ਜਗਦੀਆਂ ਸੀ ਨਾ, ਉਹ ਸ੍ਰੀ ਗੋਇੰਦਵਾਲ ਸਾਹਿਬ ਜਗਣ ਲੱਗ ਪਈਆਂ। ਭਾਈ ਗੁਰਦਾਸ ਸਾਹਿਬ ਨੂੰ ਪੜ੍ਹਨ ਵਾਲੇ ਵੀਰਾਂ ਨੇ ਜ਼ਰੂਰ ਬਚਨ ਪੜ੍ਹੇ ਹੋਣਗੇ, ਸੋ ਟਿੱਕਾ ਸੋ ਛਤਰ ਸਿਰ, ਸੋਈ ਸੱਚਾ ਤਖ਼ਤ ਟਿਕਾਈ, ਗੁਰ ਨਾਨਕ ਹੰਦੀ ਮੋਹਰ ਹੱਥ, ਗੁਰ ਅੰਗਦ ਦੀ ਦੋਹੀ ਫਿਰਾਈ, ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ, ਜੰਮੇ ਪੂਰਬ ਬੀਜਿਆ, ਵਿੱਚ ਵਿੱਚ ਹੋਰ ਕੂੜੀ ਚਤਰਾਈ, ਲਹਿਣੇ ਪਾਈ ਨਾਨਕੋ, ਦੇਣੀ ਅਮਰਦਾਸ ਕਰ ਆਈ, ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਇਲਾਹੀ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਉਹ ਜੋਤ ਖਡੂਰ ਸਾਹਿਬ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੇ ਸ੍ਰੀ ਗੋਇੰਦਵਾਲ ਸਾਹਿਬ ਜੀ ਜਗਦੀਆਂ ਜੋਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਈਆਂ। ਸ੍ਰੀ ਅੰਮ੍ਰਿਤਸਰ ਸਾਹਿਬ ਤੇ ਫਿਰ ਭਾਈ ਗੁਰਦਾਸ ਸਾਹਿਬ ਨੂੰ ਫਿਰ ਪੁੱਛ ਲਈਏ, ਉਹ ਕਹਿੰਦੇ ਨੇ ਦਿੱਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੈ, ਬੈਠਾ ਸੋਢੀ ਪਾਤ ਸਾਹੋ, ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਉਹ ਜੋਤਾਂ ਫਿਰ ਅੰਮ੍ਰਿਤਸਰ ਸਾਹਿਬ ਜਗੀਆਂ। ਐਸੀਆਂ ਮੈਂ ਰਹਿਮਤਾਂ, ਐਸੀਆਂ ਬਖਸ਼ਾਂ ਸਤਿਗੁਰੂ ਗਰੀਬ ਨਿਵਾਜ ਨੇ ਕਿਰਪਾ ਕਰਕੇ ਕੀਤੀਆਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਕੇ ਪਾਵਨ ਸ੍ਰੀ ਮੁਖਵਾਗ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਨੇ। ਆਪਣੇ ਮਨ ਬਿਰਤੀਆਂ ਨੂੰ ਇਕਾਗਰਤਾ ਸਹਿਰ ਕਰਦਿਆਂ ਹੋਇਆਂ ਗੱਜ ਕੇ ਕਹੋ, ਸਤਨਾਮ
ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ, ਇਹ ਮਨ ਹਰ ਜੀ ਧਿਆਏ ਤੂੰ।
ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਕੇ ਸੋਰਠ ਰਾਗ ਦੀ ਵਾਰ ਦੇ ਅੰਦਰ ਇਹ ਪਾਵਨ ਸ੍ਰੀ ਮੁਖਵਾਗ ਕਿਰਪਾ ਕਰਕੇ ਬਖਸ਼ੇ ਹਨ। ਇਸ ਵਾਰ ਦੇ ਖਾਲਸਾ ਜੀ 29 ਸਲੋਕ ਨੇ ਸਾਰੇ ਹੀ, ਜੋ ਸਤਿਗੁਰੂ ਨੇ ਕਿਰਪਾ ਕਰਕੇ ਫਰਮਾਉਣਾ ਕੀਤੇ ਹਨ। ਜਿਹੜੇ ਸਲੋਕ ਤੇ ਮਹੱਲੇ ਨੇ ਉਹ ਸਤਿਗੁਰਾਂ ਦੇ ਸਾਂਝੇ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਨੇ, ਗੁਰੂ ਅੰਗਦ ਸਾਹਿਬ ਦਾ ਵੀ ਇੱਕ ਸਲੋਕ ਹੈ, ਤੇ ਜਿੰਨੀਆਂ ਪੌੜੀਆਂ ਨੇ 29 ਦੀਆਂ 29 ਪੌੜੀਆਂ, ਇਹ ਸਾਰੀਆਂ ਪੌੜੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਫਰਮਾਈਆਂ ਹੋਈਆਂ ਨੇ। ਵਾਰ 9 ਪੌੜੀ ਦਾ ਹੁੰਦਾ ਹੈ। ਸਿਰਲੇਖ ਵਿੱਚ ਹਜ਼ੂਰ ਨੇ ਰਾਗ ਸੋਰਠ ਕੀ ਵਾਰ ਮਹੱਲਾ ਚੌਥਾ ਹੈ, ਇਹ ਸੋਰਠ ਦੀ ਵਾਰ ਦੀਆਂ ਜਿਹੜੀਆਂ ਪੌੜੀਆਂ ਨੇ ਉਹ ਨਰੋਲ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦੀਆਂ ਹਨ। ਸਲੋਕ ਤੇ ਮਹੱਲੇ ਜਿਹੜੇ ਨੇ ਉਹ ਸਾਂਝੇ ਸ਼ਬਦ ਹਨ ਹਜ਼ੂਰ ਦੇ। ਪਹਿਲਾ ਜਦੋਂ ਵਾਰ ਦਾ ਸਲੋਕ ਸਤਿਗੁਰਾਂ ਨੇ ਫਰਮਾਇਆ, ਉਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਰਸਨਾਂ ਦੇ ਅੰਮ੍ਰਿਤਮਈ ਬੋਲ ਹਨ। ਸਲੋਕ ਮਹੱਲਾ ਪਹਿਲਾ, ਸੋਰਠ ਸਦਾ ਸੁਹਾਵਣੀ। ਉਸੇ ਸਲੋਕ ਦਾ ਅੱਗੇ ਮਹੱਲਾ ਜਿਹੜਾ ਹੈ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਹੈ, ਸੋਰਠ ਤਾਮ ਸੁਹਾਵਣੀ ਜਾਂ ਹਰ ਨਾਮ ਟੰਡੋਲੇ। ਵਾਰਾਂ ਵਧੀਕ ਵਿੱਚ ਵੀ ਹਜ਼ੂਰ ਨੇ ਇਹ ਬੋਲ ਬਚਨ ਫਰਮਾਏ ਹਨ। ਪੌੜੀ ਅੱਗੇ ਜਿਹੜੀ ਉਹ ਚੌਥੇ ਪਾਤਸ਼ਾਹ ਦੀ ਹੈ। ਫੇਰ ਅੱਗੇ ਸ਼ਬਦ ਸਾਰੇ ਸਲੋਕ ਤੇ ਮਹੱਲੇ ਜਿਹੜੇ ਨੇ ਗੁਰੂ ਅਮਰਦਾਸ ਮਹਾਰਾਜ ਦੇ ਨੇ। 25 ਤੇ 26 ਤੇ 27 ਇਹਦੇ ਸਲੋਕ ਨੇ ਖਾਲਸਾ ਜੀ, ਇਹ ਨਰੋਲ ਹੀ ਚੌਥੇ ਪਾਤਸ਼ਾਹ ਜੀ ਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਲੋਕ ਵੀ, ਮਹੱਲੇ ਵੀ ਤੇ ਪੌੜੀਆਂ ਵੀ। 25ਵਾਂ, 26ਵਾਂ ਤੇ 27ਵਾਂ ਸਲੋਕ, ਮਹੱਲੇ, ਪੌੜੀ, ਇਹ ਸਤਿਗੁਰੂ ਰਾਮਦਾਸ ਜੀ ਦੀ ਰਚਨਾ ਹੈ। ਜਿਹੜਾ 28ਵਾਂ ਸਲੋਕ ਹੈ, ਸਮਾਪਤੀ ਤੋਂ ਪਹਿਲਾ ਸਲੋਕ ਹੈ, ਉਹ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਲੋਕ, ਮਹੱਲਾ ਪਹਿਲਾ। ਤਾਂ ਕਿ ਰਿਜਾਏ ਲੇਖਿਆ ਪਾਏ, ਅਬ ਕਿਆ ਕੀਜੈ ਪਾਂਡੇ। ਤੇ ਜਿਹੜਾ ਮਹੱਲੇ ਦਾ ਸ਼ਬਦ ਹੈ ਨਾ, ਉਹ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਮਹੱਲਾ ਦੂਜਾ ਹੈ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਧੰਨ ਗੁਰੂ ਅੰਗਦ ਸਾਹਿਬ ਦੀ ਜਿੰਨੀ ਬਾਣੀ ਹੈ ਖਾਲਸਾ ਜੀ, ਉਹ ਸਾਰੀ ਵਾਰਾਂ ਦੇ ਅੰਦਰ, ਸਲੋਕਾਂ ਦੇ ਅੰਦਰ ਹੈ। ਔਰ ਬਾਕੀ ਸਰੂਪਾਂ ਦੀ ਤਰ੍ਹਾਂ ਉਹ ਰਾਗਾਂ ਵਿੱਚ ਬਾਣੀ ਨਹੀਂ, ਵਾਰਾਂ ਦੇ ਵਿੱਚ ਬਾਣੀ ਹੈ। ਹਜ਼ੂਰ ਗੁਰੂ ਅੰਗਦ ਸਾਹਿਬ ਦੇ ਜਿੰਨੇ ਸਲੋਕ ਨੇ ਨਾ, ਸਲੋਕ ਮਹੱਲਿਆਂ ਵਿੱਚ ਬਾਣੀ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਦਾ 28ਵਾਂ ਮਹੱਲੇ ਦਾ ਸਲੋਕ ਹੈ, ਫਿਰ ਪੌੜੀ 4ਵੇਂ ਪਾਤਸ਼ਾਹ ਦੀ ਹੈ, ਜਿਹੜਾ 29ਵਾਂ ਸਮਾਪਤੀ ਦਾ ਸਲੋਕ ਹੈ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਕੇ ਫਰਮਾ ਰਹੇ ਨੇ, ਸਲੋਕ ਮਹੱਲਾ 3 ਤੀਸਰੇ ਪਾਤਸ਼ਾਹ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਪਵਿੱਤਰ ਸਲੋਕ ਕਿਰਪਾ ਕਰਕੇ ਫਰਮਾਉਂਦੇ ਨੇ। ਇਹ ਮਨ ਹਰ ਜੀ ਤਿਹਾਏ ਤੋਂ, ਦੁਨੀਆਂ ਚ 4 ਤਰ੍ਹਾਂ ਦੇ ਬਖਤੇ ਮੰਨੇ ਨੇ, 4 ਤਰ੍ਹਾਂ ਦੇ। ਕਈ ਵਾਰ ਯਤਨ ਕਰੀਦਾ ਵੀ ਸਮੇਂ ਨਾਲ ਸਮਾਪਤੀ ਕਰ ਦਈਏ, ਪਰ ਸਮਾਂ ਹੀ ਝੱਟ ਹੋ ਜਾਂਦਾ, ਥੋੜਾ ਜਿਹਾ ਸਮਾਂ ਵੱਧ ਦੇ ਦਿਆ ਕਰੀਏ ਤਾਂ ਕਿ ਰਲ ਮਿਲ ਕੇ ਗੁਰੂ ਕੇ ਗੁਣ ਬਹੁਤੇ ਗਾਏ ਜਾ ਸਕਣ। 4 ਤਰ੍ਹਾਂ ਦੇ ਖਾਲਸਾ ਜੀ ਬਖਤੇ ਹੁੰਦੇ, 4 ਤਰ੍ਹਾਂ ਦੇ। ਇੱਕ ਹੁੰਦਾ ਉੱਤਮ ਬਖਤਾ, ਇੱਕ ਹੁੰਦਾ ਮੱਧਮ ਬਖਤਾ, ਇੱਕ ਹੁੰਦਾ ਕਨਿਸ਼ਟ ਬਖਤਾ, ਤੇ ਇੱਕ ਹੁੰਦਾ ਨੀਚ ਬਖਤਾ। ਨੀਚ ਬਖਤਾ ਜਿਹਦੀ ਕੋਈ ਗੱਲ ਦਾ ਮੂੰਹ ਮੱਥਾ ਹੀ ਨਾ ਹੋਵੇ, ਕਨਿਸ਼ਟ ਬਖਤਾ ਜਿਹੜੇ ਇੱਕ ਦੇ ਮਗਰ ਹੱਥ ਧੋ ਕੇ ਪੈਰਾਂ ਵਿੱਚ ਤੈਨੂੰ ਸਮਝਾ ਕੇ ਹੀ ਛੱਡਾਂਗਾ, ਉਹਨੂੰ ਕਹਿੰਦੇ ਨੇ ਕਨਿਸ਼ਟ ਬਖਤਾ। ਮੱਧਮ ਬਖਤਾ ਹੁੰਦਾ ਤੀਸਰਾ, ਜਿਹੋ ਜਿਹੀ ਦੁਨੀਆਂ ਵੇਖੀ ਨਾ, ਉਹੋ ਜਿਹੀਆਂ 4 ਗੱਲਾਂ ਸੁਣਾਈਆਂ, ਟੱਪੇ ਸੁਣਾਏ, ਖੁਸ਼ ਕੀਤਾ ਲੋਕਾਂ ਨੂੰ ਤੇ ਤੁਰਦੇ ਬਣੇ। ਗੰਗਾ ਕਾ ਗੰਗਾ ਰਾਮ, ਜਮਨਾ ਕਾ ਜਮਨਾ ਦਾਸ, ਜਿਹੋ ਜਿਹੀ ਵੇਖਿਆ ਵੀ ਲੋਕ ਕੀ ਸੁਣ ਕੇ ਖੁਸ਼ ਹੁੰਦੇ ਨੇ, ਉਹੋ ਜਿਹੀ ਕਹਾਣੀ ਕੋਈ ਸੁਣਾਈ, ਉਹੋ ਜਿਹਾ ਲੋਕਾਂ ਦਾ ਮਨ ਪ੍ਰਚਾਵਾ ਕੀਤਾ ਤੇ ਤੁਰ ਗਏ, ਉਹਨੂੰ ਕਹਿੰਦੇ ਨੇ ਮੱਧਮ ਬਖਤਾ। ਜਿਹੜਾ 4 ਹੈ ਉਹ ਹੈ ਉੱਤਮ ਬਖਤਾ। ਉੱਤਮ ਬਖਤਾ ਉਹ ਹੁੰਦਾ ਜਿਹੜਾ ਕਿਸੇ ਨੂੰ ਪਹਿਲਾਂ ਸੰਬੋਧਨ ਹੋਣ ਤੋਂ ਪਹਿਲਾਂ ਆਪਣੇ ਮਨ ਨੂੰ ਪਹਿਲਾਂ ਸੰਬੋਧਨ ਹੋਵੇ ਕਿ ਮਨਾ ਤੂੰ ਕੀ ਕਰਦਾ ਹੈ। ਨਹੀਂ ਤੇ ਸੰਸਾਰ ਵਿੱਚ ਇਹੋ ਜਿਹੇ ਬਖਤੇ ਨੇ ਜਿਹੜੇ ਲੋਕਾਂ ਨੂੰ ਤਾਂ ਜ਼ਰੂਰ ਉਪਦੇਸ਼ ਦਿੰਦੇ, ਸ਼ਰਾਬ ਨਾ ਪੀਆ ਕਰੋ ਜੀ, ਆਪ ਉਹਨਾਂ ਚ ਰੋਟੀ ਨਹੀਂ ਹਜਮ ਹੁੰਦੀ ਜਿੰਨਾ ਚਿਰ ਪੀ ਨਾ ਲੈਣ, ਲੋਕਾਂ ਨੂੰ ਆਹ ਨਾ ਕਰਿਆ ਕਰੋ ਜੀ, ਆਪ ਕਰਨੋਂ ਹਟਣਾ ਹੀ ਨਹੀਂ, ਆਪ ਪਾਪ ਕਮਾਉਣ ਤੋਂ ਗੁਰੇਜ਼ ਨਹੀਂ ਕਰਨਾ, ਕੇਵਲ ਲੋਕਾਂ ਨੂੰ ਉਪਦੇਸ਼। ਔਰਨ ਕੋ ਉਪਦੇਸ਼ ਬਤਾਵਤ ਆਪ ਬੰਧਿਓ ਜੈਸੇ ਗੱਡ ਕੋ ਜੂਲਾ, ਵਿਦਾਂਤ ਦਾ ਗ੍ਰੰਥ ਹੈ, ਜਿਵੇਂ ਗੱਡ ਨਾਲ ਜੂਲਾ ਬੱਧਾ ਹੁੰਦਾ, ਘੁੱਟ ਕੇ ਬੱਧੇ ਹੁੰਦੇ ਨੇ, ਆਪ ਲੋਕਾਂ ਨੂੰ ਕੇਵਲ ਸੰਬੋਧਨ ਹੋਣ ਵਾਸਤੇ ਹੀ ਹੁੰਦੇ ਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਨਾਂ ਦੇ ਮੂੰਹ ਚ ਐਵੇਂ ਜਿਵੇਂ ਆਪਣੇ ਮੂੰਹ ਚੋਂ ਮੋਟਾ ਰੇਤਾ ਕੱਢ ਕੇ ਕਿਸੇ ਕੰਨਾਂ ਚ ਬਦੋ ਬਦੀ ਪਾਈ ਜਾਂਦੇ ਹੋਣ, ਉਹਨਾਂ ਦਾ ਦਿੱਤਾ ਹੋਇਆ ਉਪਦੇਸ਼ ਇਹੋ ਜਿਹਾ ਹੁੰਦਾ ਹੈ। ਜਿਹੜੇ ਹੋਰਾਂ ਨੂੰ ਉਪਦੇਸ਼ ਕੇਵਲ ਦਿੰਦੇ ਨੇ, ਕੇਵਲ ਦੂਜਿਆਂ ਨੂੰ ਸੰਬੋਧਨ ਹੁੰਦੇ ਨੇ। ਕਬੀਰ ਅਵਰ ਹੈ ਕਹੋ ਉਪਦੇਸ਼ ਤੇ ਮੁਖਮੈ ਪਰ ਹੈ ਰੇਤ, ਰਾਸ ਬੇਰਾਨੀ ਰਾਗ ਤੇ ਖਾਇਆ ਘਰ ਕਾ ਖੇਤ। ਸਤਿਗੁਰੂ ਦੇ ਬਚਨ ਨੇ ਅਵਰ ਉਪਦੇਸ਼ ਹੈ, ਆਪ ਨਾ ਕਰੇ, ਦੂਜਿਆਂ ਨੂੰ ਉਪਦੇਸ਼ ਦੇਣਾ ਤੇ ਆਪ ਨਹੀਂ ਕਰਨਾ, ਆਪ ਕਮਾਈ ਤੋਂ ਹੀਣ ਹੈ। ਕੋਈ ਪੰਡਿਤ ਜੀ ਸੀ, ਉਹ ਬੈਂਗਣ ਲਿਆ ਕੇ ਘਰੇ ਦੇ ਗਿਆ ਘਰ ਵਾਲੀ ਨੂੰ, ਪਿਆ ਸਬਜ਼ੀ ਬਣਾ ਛੱਡੀ, ਆਪ ਰਾਜ ਦਰਬਾਰ ਚ ਕਥਾ ਕਰਨ ਵਾਸਤੇ ਜਾਇਆ ਕਰਦੇ, ਉਹ ਘਰ ਵਾਲੀ ਵੀ ਨਾਲ ਚਲੀ ਗਈ ਵੀ ਅੱਜ ਮੈਂ ਵੀ ਸੁਣ ਕੇ ਆਉਣੀ ਹੈ। ਉੱਥੇ ਰਾਜ ਦਰਬਾਰ ਚ ਹੁਣ ਕਥਾ ਸੁਣਾਉਂਦਿਆਂ ਸੁਣਾਉਂਦਾ ਪੰਡਿਤ ਜੀ ਨੇ ਵਖਿਆਣ ਕੀਤਾ ਵੀ ਬੈਂਗਣ ਨਹੀਂ ਖਾਣੇ ਚਾਹੀਦੇ। ਹੁਣ ਘਰੇ ਬੈਂਗਣ ਲਿਆਂਦੇ ਸੀ, ਉਹ ਘਰ ਵਾਲੀ ਤੇ ਕਥਾ ਦਾ ਅਸਰ ਹੋਇਆ, ਉਹਨੇ ਬੈਂਗਣ ਚੁੱਕੇ ਤੇ ਰੂੜੀ ਦੇ ਢੇਰ ਤੇ ਜਾ ਸਿੱਟੇ। ਰਾਤ ਕੋਈ ਸਬਜ਼ੀ ਦਾ ਪ੍ਰਬੰਧ ਕੋਈ ਨਹੀਂ ਸੀ, ਉਹਨੇ 4 ਘੰਟੇ ਦੇ ਨਾਲ ਰੋਟੀ ਅੱਗੇ ਲਿਆ ਰੱਖੀ। ਕਹਿੰਦਾ ਪੰਡਿਤ ਜੀ ਕਹਿੰਦੇ ਵੀ ਮੈਂ ਸਬਜ਼ੀ ਲੈ ਕੇ ਆਇਆ ਸਾਂ, ਤੂੰ ਧਰੀ ਕਿਉਂ ਨਹੀਂ? ਉਹ ਕਹਿਣ ਲੱਗੇ ਵੀ ਤੁਸੀਂ ਕਥਾ ਮੈਂ ਵੀ ਅੱਜ ਸੁਣ ਕੇ ਆਈ ਹੈ, ਤੁਸੀਂ ਕਿਹਾ ਸੀ ਬੈਂਗਣ ਖਾਣੇ ਨਹੀਂ, ਮੈਂ ਰੂੜੀ ਤੇ ਢੇਰ ਤੇ ਜਾ ਸੁੱਟੇ, ਵੀ ਕਾਹਨੂੰ ਖਾਣੇ ਹੈ? ਪੰਡਿਤ ਜੀ ਕਥਾ ਜੀ ਦੱਸਦੇ ਨੇ, ਕਹਿੰਦੇ ਜੇ ਤਾਂ 4 ਘੰਟਾ ਤੇਰੇ ਅੱਗੇ ਰੱਖਿਆ ਹੈ। ਕਹਿਣ ਲੱਗੇ ਜੇ ਇਸ ਤਰ੍ਹਾਂ ਤੂੰ ਕਥਾ ਸੁਣ ਕੇ ਅਸਰ ਕਰਦੀ ਹੋ ਨਹੀਂ ਉਹਨੇ, ਫਿਰ ਆਪਾਂ ਤਾਂ ਭੁੱਖੇ ਜ਼ਰੂਰ ਮਰਾਂਗੇ। ਸੋ ਇਹ ਤਾਂ ਕੇਵਲ ਕਹਿਣ ਮਾਤਰ ਹੈ, ਲੋਕਾਂ ਨੂੰ ਸੰਬੋਧਨ ਹੋਣ ਵਾਸਤੇ ਹੈ, ਇਉਂ ਨਹੀਂ। ਸਤਿਗੁਰੂ ਕਹਿੰਦੇ ਹੋਰਾਂ ਨੂੰ ਤਾਂ ਉਪਦੇਸ਼ ਦਿੰਦਾ ਤੇ ਆਪ ਕਮਾਈ ਤੋਂ ਹੀਣਾ ਹੈ। ਉੱਤੋਂ ਬਖਤਾ ਉਹ ਪਹਿਲਾਂ ਮਨ ਨੂੰ ਸੰਬੋਧਨ ਕਰੇ ਵੀ ਮਨਾ ਤੂੰ ਕੀ ਕਰਦਾ ਹੈ। ਪ੍ਰਥਮ ਹੈ ਮਨ ਪ੍ਰਬੋਧ ਹੈ ਆਪਣਾ ਪਾਤਸ਼ਾਹ ਅਵਰ ਦੀ ਜਾਵੇ। ਤੇ ਸਤਿਗੁਰੂ ਤਾਂ ਉੱਤੋਂ ਬਖਤਾ ਨੂੰ ਉੱਤੋਂ ਬਖਤੇ ਬਣਾਉਣ ਵਾਲੇ ਨੇ ਗਰੀਬ ਨਿਵਾਜ, ਤੇ ਸਤਿਗੁਰੂ ਅਮਰਦਾਸ ਜੀ ਕਹਿੰਦੇ ਇਹ ਮਨ ਹਰ ਜੀ ਧਿਆਏ ਤੋਂ, ਹੇ ਮੇਰੇ ਮਨਾ ਹਰੀ ਪਰਮੇਸ਼ਰ ਨੂੰ ਧਿਆਇਆ ਕਰ, ਦਿਲ ਦੀ ਭਾਵਨਾ ਨਾਲ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰ, ਸਿਮਰਨ ਕਰ।
ਇੱਕ ਮਨ ਇੱਕ ਚਿੱਤ ਭਾਏ,
ਇੱਕ ਮਨ ਹੋ ਕਰਕੇ ਇੱਕ ਚਿੱਤ ਹੋ ਕਰਕੇ ਧਿਆਇਆ ਕਰ। ਇਹ ਨਾ ਹੋਵੇ ਮਨ ਹੋਰ ਹੀ ਬਣੇ, ਦੌੜਦਾ ਫਿਰਦਾ ਹੋਵੇ। ਜਪਜੀ ਸਾਹਿਬ ਦਾ ਪਾਠ ਵੀ ਕਰੀ ਜਾਂਦੇ, ਵਿੱਚ ਗਾਲਾਂ ਕੱਢੀ ਜਾਂਦੇ, ਵਿੱਚ ਨਿਆਣਿਆਂ ਲੱਗੇ ਹੁੰਦੇ ਨੇ, ਵਿੱਚ ਟੈਲੀਫੋਨ ਆ ਜਾਂਦਾ, ਉਹ ਧਿਆਨ ਹੋਰ ਬਣੇ, ਜਪਜੀ ਸਾਹਿਬ ਦੀਆਂ ਪੌੜੀਆਂ ਨਿਰੰਤਰ ਚੱਲੀ ਜਾਂਦੀਆਂ ਨੇ, ਇਉਂ ਨਹੀਂ ਕੋਈ ਲਾਭ ਹੋਵੇਗਾ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਕਾਜ਼ੀ ਮੁੱਲਾ ਦੇ ਸੁਲਤਾਨਪੁਰ ਭੁਲੇਖੇ ਕੱਢੇ ਸੀ ਵੀ ਨਵਾਜ਼ ਵੀ ਪੜ੍ਹੀ ਜਾਂਦੇ ਹੋ, ਮੱਥੇ ਵੀ ਟੇਕੀ ਜਾਂਦੇ ਹੋ, ਕੋਈ ਕਾਬਲ ਚ ਘੋੜੇ ਖਰੀਦੀ ਜਾਂਦਾ ਤੇ ਕੋਈ ਘਰ ਵਛੇਰੇ ਵੱਲ ਧਿਆਨ ਗਿਆ ਹੋਇਆ ਵੀ ਵਛੇਰਾ ਚਲੇ ਚ ਨਾ ਡਿੱਗ ਪਵੇ। ਸਤਿਗੁਰੂ ਕਹਿਣਗੇ ਖੁਦਾ ਨਾਲ ਧੋਖਾ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਮਨ ਦੀ ਇਕਾਗਰਤਾ ਨਾਲ, ਇੱਕ ਮਨੋ ਹੋ ਕੇ ਮਨ ਦੇ ਟਿਕਾ ਨਾਲ, ਜੇ ਬੱਧਾ ਰੁੱਧਾ ਗਾਵੇਗਾ ਮਨ ਦਾ ਟਿਕਾ ਨਾਲ ਬਣਿਆ। ਕਿ ਹਜ਼ੂਰ ਕਹਿੰਦੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਤੇ ਇੱਕ ਚਿੱਤੋਂ ਹੋ ਕਰਕੇ ਗੁਰੂ ਕੇ ਪਾਏ ਅਨੁਸਾਰੀ ਹੋ ਕੇ ਗੁਰੂ ਕੇ ਗੁਣ ਗਾ। ਦਸਵੇਂ ਪਾਤਸ਼ਾਹ ਬਚਨ ਪੜ੍ਹਦੇ ਹਨ, ਹਜ਼ੂਰ ਕਹਿੰਦੇ ਜਿਸ ਦਿਨ ਤੋਂ ਇੱਕ ਚਿੱਤ ਹੋ ਕਰਕੇ ਛਿਣਕਾਲ ਹੀ ਕਿਤੇ ਵਾਹਿਗੁਰੂ ਦਾ ਸਿਮਰਨ ਕਰ ਲਿਆ ਨਾ, ਮਨ ਦਾ ਟਿਕਾ ਬਣ ਗਿਆ, ਜਮਾਂ ਦੀ ਫਾਈ ਨਹੀਂ ਗੱਲ ਚ ਪਵੇਗੀ। ਇੱਕ ਚਿੱਤ ਜਿਹ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਕਾਲ ਦੀ ਫਾਹੀ ਦੇ ਵਿੱਚ ਨਹੀਂ ਕਰੇ ਪਵੇਗਾ ਗੁਰੂ ਕੇ ਪਿਆਰਿਆ। ਇੱਕ ਮਨੋ ਹੋ ਕਰਕੇ, ਇੱਕ ਚਿੱਤ ਹੋ ਕਰਕੇ, ਇਕਾਗਰਤਾ ਸਹਿਤ ਗੁਰੂ ਕੇ ਪਾਏ ਅਨੁਸਾਰੀ ਹੋ ਕੇ ਗੁਰੂ ਕੇ ਗੁਣ ਗਾਵੇਗਾ, ਤੇ ਪਾਏ ਨਾਮ ਹੈ ਫਿਰ ਪ੍ਰਕਾਸ਼ ਦਾ, ਫਿਰ ਤੇਰੇ ਮਨ ਵਿੱਚ ਵੀ ਤੇਰੇ ਚਿੱਤ ਵਿੱਚ ਵੀ ਗੁਰੂ ਕੇ ਸ਼ਬਦ ਦਾ ਪ੍ਰਕਾਸ਼ ਹੋ ਜਾਵੇਗਾ, ਦੀਵਾ ਲਾਟਾ ਲਾਟ ਗੁਰੂ ਕੇ ਸ਼ਬਦ ਦਾ ਹਿਰਦੇ ਚ ਬਲ ਪਵੇਗਾ। ਮੇਰੇ ਸਤਿਗੁਰੂ ਕਿਰਪਾ ਕਰਕੇ ਗਿਆਨ ਦਾ ਦੀਵਾ, ਨਾਮ ਦਾ ਦੀਵਾ ਤੇਰੇ ਹਿਰਦੇ ਚ ਬਾਲ ਦੇਣਗੇ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਉ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਐਸਾ ਗੁਰੂ ਕੇ ਸ਼ਬਦ ਦਾ ਦੀਵਾ ਹਿਰਦੇ ਚ ਪ੍ਰਕਾਸ਼ ਹੋ ਜਾਵੇਗਾ। ਦੀਵਾ ਮੇਰਾ ਏਕ ਨਾਮ, ਦੁੱਖ ਚ ਪਾਇਆ ਤੇਲ, ਉਨ ਚਾਨਣਿਓ ਸੋਖਿਆ ਚੂਕਾ ਜਮ ਸਿਉ ਮੇਲ। ਜਮਾਂ ਦਾ ਮੇਲ ਮਿਲਾਪ ਚੁੱਕਿਆ ਜਾਵੇਗਾ, ਖਤਮ ਹੋ ਜਾਵੇਗਾ। ਇੱਕ ਚਿੱਤ ਹੋ ਕਰਕੇ, ਇੱਕ ਮਨੋ ਹੋ ਕਰਕੇ, ਗੁਰੂ ਕੇ ਸ਼ਬਦ ਦੇ ਅਨੁਸਾਰੀ ਹੋ ਕਰਕੇ, ਮਰਿਆਦਾ ਦੇ ਮੁਤਾਬਕ ਹੋ ਕੇ ਗੁਰੂ ਕੇ ਗੁਣ ਗਾਇਆ ਕਰ। ਹੇ ਮੇਰੇ ਮਨਾ
ਹਰ ਕੀਆ ਸਦਾ ਸਦਾ ਵਡਿਆਈਆਂ,
ਉਸ ਹਰੀ ਮਾਲਕ ਵਾਹਿਗੁਰੂ ਦੀਆਂ ਸਦਾ ਸਦਾ ਵਾਸਤੇ ਵੱਡੀਆਂ ਭਾਰੀ ਵਡਿਆਈਆਂ ਦਾ ਮਾਲਕ ਹੈ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ। ਉਹ ਐਸਾ ਪਰਮੇਸ਼ਰ ਨਿਰੰਕਾਰ ਹੈ, ਉਹ ਵੱਡੀ ਭਾਰੀ ਵਡਿਆਈ ਦਾ ਮਾਲਕ ਹੈ। ਉਸ ਮਾਲਕ ਵਾਹਿਗੁਰੂ ਪਰਮੇਸ਼ਰ ਯਾਰ ਵੇ ਜੁੜ, ਹਰ ਕੀਆਂ ਸਦਾ ਸਦਾ ਵਡਿਆਈਆਂ, ਸਦਾ ਸਦਾ ਵਾਸਤੇ ਦੀਆਂ ਵਡਿਆਈਆਂ ਦੇ ਮਾਲਕ ਪਰਮੇਸ਼ਰ ਦੀਆਂ। ਕੀ ਵਡਿਆਈ ਇਸ ਮਾਲਕ ਦੀ? ਤਾਂ ਹਜ਼ੂਰ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ,
ਦੇ ਨਾ ਪੱਛੋ ਤਾਏ।
ਹਜ਼ੂਰ ਨੇ ਇੱਥੇ ਈੜੀ ਨੂੰ ਸਿਹਾਰੀ ਲਾ ਕੇ ਦੇ ਸ਼ਬਦ ਕਿਹਾ ਹੈ। ਨਿਸ਼ਚੇ ਵਾਚਕ ਹੈ, ਨਿਸ਼ਚੇ ਨਾਲ ਕਹਿੰਦੇ ਆ, ਐਵੇਂ ਨਹੀਂ ਕਹਿੰਦੇ ਵੀ ਮਨ ਚ ਖਿਆਲ ਹੋਰ ਹੋਵੇ, ਦਸੀ ਹੋਰ ਕੋਈ ਜਾਣ, ਇਉਂ ਨਹੀਂ। ਹਜ਼ੂਰ ਕਹਿੰਦੇ ਦੇ ਨਨ ਪਛੋਤਾ ਹੈ, ਉਹ ਨਿਸ਼ਚੇ ਮਾਵਕ ਹੈ, ਸਾਡਾ ਮਨ ਦਾ ਵਿਸ਼ਵਾਸ ਹੈ ਕਿ ਉਹ ਮਾਲਕ ਦਿੰਦਾ ਹੈ, ਤੇ ਦੇ ਕੇ ਫਿਰ ਪਸ਼ਚਾਤਾਪ ਨਹੀਂ ਕਰਦਾ, ਪਛਤਾਉਂਦਾ ਨਹੀਂ। ਐਸਾ ਮੇਰਾ ਮਾਲਕ ਵਾਹਿਗੁਰੂ ਹਰੇਕ ਪ੍ਰਕਾਰ ਦੀਆਂ ਦਾਤਾਂ ਦਿੰਦਾ ਹੈ, ਮਨ ਕਿਉਂ ਵੈਰਾਗ ਕਰੇਗਾ। ਮਨਸਾ ਕਾ ਦਾਤਾ ਸੁਖ ਨਿਧਾਨ, ਸਭ ਸੁਖਾਂ ਦਾ ਖਜ਼ਾਨਾ ਮੇਰਾ ਮਾਲਕ ਹੈ, ਉਹਦੇ ਖਜ਼ਾਨੇ ਚ ਤੋੜ ਘਾਟ ਕੋਈ ਨੀ, ਤੇ ਨਾ ਦੇ ਕੇ ਪਸ਼ਚਾਤਾਪ ਹੀ ਕਰਦਾ ਹੈ। ਉਹ ਵਾਹਿਗੁਰੂ ਪਰਮੇਸ਼ਰ ਐਸਾ
ਹਉ ਹਰ ਕੈ ਸਦ ਬਲ ਹਾਰਣ।
ਧੰਨ ਗੁਰੂ ਅਮਰਦਾਸ ਜੀ ਕਹਿੰਦੇ ਅਸੀਂ ਤਾਂ ਸਾਰੇ ਭਾਈ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ, ਉਸ ਆਪਣੇ ਪ੍ਰਭੂ ਪਰਮੇਸ਼ਰ ਦੇ ਬਲਿਹਾਰ ਜਾਈਏ।
ਜਿਤ ਸੇਵਿਆ ਸੁਖ ਪਾਏ,
ਜਿਸ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਸੇਵਨ ਕਰਨ ਦੇ ਨਾਲ, ਜਿਹਦੀ ਸੇਵਾ ਕਰਨ ਦੇ ਨਾਲ ਸੁਖ ਪਾਏ, ਸੁਖ ਸਰੂਪ ਨੂੰ ਪ੍ਰਾਪਤ ਕਰ ਲਈਦਾ, ਤੇ ਦੁਨੀਆਂ ਦੇ ਸੁਖ ਵੀ ਉਸ ਮਾਲਕ ਦੀ ਸੇਵਾ ਵਿੱਚੋਂ ਪ੍ਰਾਪਤ ਹੁੰਦੇ ਨੇ। ਜੇ ਗੁਰੂ ਕੀ ਸੇਵਾ ਕਰੇਗਾ ਨਾ, ਗੁਰੂ ਕੀ ਸੇਵਾ, ਗੁਰੂ ਕਾ ਸਿਮਰਨ ਕਰੇਗਾ ਪਿਆਰਿਆ, ਫਿਰ ਹਾਲਤ ਸੁਖ, ਪਲਤ ਸੁਖ, ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ, ਮਿਟ ਹੈ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੋਆ ਜੀਜੈ। ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪਵੇ ਆਪਹਿ ਮੇਲੇ। ਉਹ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇਗਾ, ਜਿਤ ਸੇਵਿਆ ਸੁਖ ਪਾਏ, ਜਿਹਦੀ ਸੇਵਾ ਕਰਨ ਨਾਲ ਸੁਖ ਪ੍ਰਾਪਤ ਹੋਵੇਗਾ, ਸਿਮਰਨ ਕਰਨ ਨਾਲ ਸੁਖ ਦੀ ਪ੍ਰਾਪਤੀ ਹੋਵੇਗੀ। ਜੇ ਗੁਰੂ ਨੂੰ ਛੱਡ ਕੇ ਕੱਚਿਆਂ ਗੁਰੂਆਂ ਦਾ ਸੇਵਨ ਕਰਦਾ ਰਹੋ ਨਾ, ਐਵੇਂ ਸੇਵਾ ਕਰਦਾ ਰਹੋ, ਨੱਕ ਗੋਡੇ ਰਗੜਦਾ ਰਹੋ, ਕੋਈ ਲਾਭ ਨਹੀਂ ਹੋਵੇਗਾ। ਸਤਿਗੁਰੂ ਕਹਿੰਦੇ ਜਿਹਦੀ ਸੇਵਾ ਵੀ ਕੀਤੀ ਪਰ ਜਮਾਂ ਦਾ ਡੰਡਾ ਸਿਰ ਤੇ ਬਣਿਆ ਹੀ ਰਿਹਾ, ਨਰਕਾਂ ਚ ਜਾਣ ਦਾ ਭੈ ਬਣਿਆ ਹੀ ਰਿਹਾ, ਉਹਦੀ ਸੇਵਾ ਕਰਨ ਦਾ ਕੀ ਲਾਭ ਹੋਇਆ, ਕੀ ਮਨੋਰਥ ਹੋਇਆ? ਕੋਈ ਲਾਭ ਨਹੀਂ ਹੋਵੇਗਾ। ਜਿਸ ਕੀ ਸੇਵਾ ਕੀਤੀ ਫਿਰ ਲੇਖਾ ਮੰਗੀ ਹੈ, ਸਾ ਸੇਵਾ ਔਖੀ ਹੋਈ, ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। गुरु के प्यारे गुरु की सेवा करया करो, गुरु की टहल गुरु की सेवा, गुर की आग्या पानी, कहो नानक जिन जमते काढ़े तिस गुर कै कुरबानी। फिर सतगुरु कहंदे ने परमेश्वर दी वडियाई करया करो, हरी परमेश्वर हर की तुम करो उस्तत, जिन गरीब अनाथ राख लियो। वाहिगुरु परमेश्वर गरीबां दा अनाथां नूं रखण वाला ओरी उस्तत करया कर, एवं लोकां दा झोली चुकना बण, एवं लोकां दा खुशाम दियाना बण। सतगुरु कहंदे हरी दी सेवा कर, वाहिगुरु दी सेवा कर, जिहड़ी सेवा करके जमां दा डर सारा भय दूर हो जाएगा। होर किसे दी सेवा ना करे गुरु के प्यारे, एवं कोई हन्ने दी, कोई बन्ने दी, कोई पहाड़ वाला रन्ने दी, कोई ढोल ढमका सरवर दा, नाना उपासना जने कदे पाओ। हर की तुम सेवा करो, दूजी सेवा करो ना कोई जी, हर की सेवा ते मनहो चिंदिया फल पाईऐ, दूजी सेवा जन्म बिरथा जाए जी। दूजिया की सेवा करेंगे जन्म बेकार ही चला जाएगा। सतगुर की सेवा सफल है जे को करे चित लाए, मन चिंदे फल पावना होमे विचों जाए। गुरु की सेवा करेगा सहित फलां की प्राप्ति होवेगी, होरां दी सेवा करदा फिरेगा एवं ही पैरों भूत शीतला धावै, खर बाहन उछारे उडावै, हां तो एक रमैया लै हो, आन देव बदलाव ने दै हो। इको ही वाहिगुरु परमेश्वर की सेवा, होर कोई सेवा नहीं। जित सेवै सुख पाए, जिहड़ी सेवा करन करके सुख स्वरूप परमेश्वर की प्राप्ति हुंदी है। सुख दे खके नूं औंकड़ लाया है, सुख स्वरूप वाहिगुरु परमेश्वर की प्राप्ति होवेगी, ਉਹ ਪਰਮੇਸ਼ਰ ਨਿਰੰਕਾਰ ਪ੍ਰਾਪਤ ਹੋ ਜਾਵੇਗਾ।
ਨਾਨਕ ਗੁਰਮੁਖ ਮਿਲ ਰਹਾ।
ਸਤਿਗੁਰੂ ਕਹਿੰਦੇ ਨੇ ਗੁਰੂ ਕੇ ਪਿਆਰੇ ਜਿਹੜੇ ਗੁਰੂ ਦੇ ਮੁਖ ਤੋਂ ਨਿਕਲੇ ਹੋਏ ਬਚਨਾਂ ਨੂੰ ਕਮਾਉਣ ਵਾਲੇ ਆ ਨਾ, ਉਹ ਨੇ ਗੁਰਮੁਖ। ਤੇ ਜਿਹੜੇ ਮਨ ਦੇ ਮਗਰ ਲੱਗੇ ਫਿਰਦੇ, ਜੀ ਮੇਰਾ ਮਨ ਨਹੀਂ ਮੰਨਦਾ, ਜੀ ਮੇਰਾ ਅੰਮ੍ਰਿਤ ਛਕਣ ਨੂੰ ਅਜੇ ਮਨ ਨਹੀਂ ਮੰਨਿਆ, ਮੇਰਾ ਜੀ ਕੇਸ ਰੱਖਣ ਨੂੰ ਮਨ ਨਹੀਂ ਮੰਨਦਾ, ਕਈਆਂ ਦਾ ਕੇਸ ਦਾੜ ਰੱਖਣ ਨੂੰ ਮਨ ਨਹੀਂ ਮੰਨਦਾ, ਗੁਰਦੁਆਰੇ ਆਉਣ ਨੂੰ ਮੇਰਾ ਮਨ ਨਹੀਂ ਮੰਨਿਆ। ਮਨ ਦੇ ਮੁਖੀ ਨੇ ਉਹਨੂੰ ਕਹੀਦਾ ਮਨਮੁਖ, ਮਨ ਨੂੰ ਮੁਖੀ ਸਮਝਣ ਵਾਲੇ। ਸਿਆਣੇ ਲੋਕਾਂ ਨੇ, ਵਿਦਵਾਨਾਂ ਨੇ ਕਿਹਾ ਵੀ ਮਨ ਦੋ ਵੀ ਮਨ ਲਾਲਚੀ, ਮਨ ਚੰਚਲ, ਮਨ ਚੋਰ, ਮਨ ਦੇ ਮਗਰ ਨਾ ਲੱਗੀਏ, ਪਲਕ ਪਲਕ ਮਨ ਹੋਰ। ਮਨ ਤਾਂ ਬੜਾ ਤੇਜ਼ ਚੱਲਣ ਵਾਲਾ ਹੈ, ਗੁਰੂ ਕੀ ਕਿਰਪਾ ਨਾਲ ਹੀ ਟਿਕਾ ਵਿੱਚ ਆਉਂਦਾ ਹੈ। ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ ਨਹੀਂ ਤਾਂ ਭਗਤ ਰਸਨਾ ਦੇ ਬਚਣ ਨੇ। ਪਗਾ ਬਿਨ ਹੁਰੀਆ ਮਾਰਤਾ, ਬਦਨੇ ਬਿਨ ਖਿਰ ਖਿਰ ਹਾਸਤਾ, ਨਿੰਦਰਾ ਬਿਨ ਨਰਪੈ ਸੋਵੈ, ਬਿਨ ਬਾਸਨ ਖੀਰ ਬਿਲੋਵੈ, ਆਸਨ ਬਿਨ ਗਊ ਲਵੇਰੀ, ਪੈਂਡੇ ਬਿਨ ਬਾੜ ਘਨੇਰੀ। ਇਹ ਮਨ ਦੀਆਂ ਅਵਸਥਾ ਹਨ। ਸੋ ਹਜੂਰ ਕਹਿੰਦੇ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਇੱਕ ਐਸਾ ਹੈ, ਸੋ ਜਿਸ ਮਾਲਕ ਪਰਮੇਸ਼ਰ ਦੀ ਯਾਦ ਵਿੱਚ ਜਦੋਂ ਜੁੜੇਗਾ, ਗੁਰੂ ਕੇ ਪਿਆਰੇ ਗੁਰਮੁਖਤਾਈ ਦਾ ਜੀਵਨ ਬਣਾ ਕੇ, ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਰਕੇ, ਗੁਰੂ ਕੇ ਬਚਨਾਂ ਨਾਲ ਮਿਲਣਾ ਕਰ, ਪਰਮੇਸ਼ਰ ਵਿੱਚ ਅਭੇਦ ਹੋਣਾ ਕਰ,
ਹਉਮੈ ਸ਼ਬਦ ਜਲਾਏ,
ਗੁਰੂ ਕੇ ਸ਼ਬਦ ਦੀ ਕਮਾਈ ਕਰ। ਫਿਰ ਹਉਮੈ ਜਿਹੜਾ ਹੰਕਾਰ ਹੈ ਨਾ, ਗੁਰੂ ਕੇ ਸ਼ਬਦ ਦੁਆਰਾ ਮੇਰੇ ਸਤਿਗੁਰੂ ਜਲਾਏ ਸਾੜ ਦੇਣਗੇ। ਗੁਰੂ ਕਾ ਐਸਾ ਪਵਿੱਤਰ ਸ਼ਬਦ ਹੈ, ਜਦੋਂ ਹਿਰਦੇ ਚ ਪ੍ਰਵੇਸ਼ ਕਰ ਗਿਆ, ਹਉਮੈ ਹੰਕਾਰ ਵਿਕਾਰ ਔਗਣ ਸਭ ਹਿਰਦੇ ਚੋਂ ਸੜ ਜਾਣਗੇ, ਫਨਾ ਹੋ ਜਾਣਗੇ। ਗੁਰੂ ਕੇ ਸ਼ਬਦ ਦੀ ਕਮਾਈ ਕਰਨਾ ਕਰ।
ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਜੀ ਫਰਮਾਉਂਦੇ ਹਨ,
ਆਪੇ ਸੇਵਾ ਲਾਇਨ,
ਉਹ ਮੇਰਾ ਵਾਹਿਗੁਰੂ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਆਪ ਹੀ ਕਿਰਪਾ ਕਰਕੇ ਆਪਣੀ ਸੇਵਾ ਚ ਲਾਇਨ ਲਾ ਲੈਂਦਾ ਹੈ। ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਨੇ, ਗੁਰੂ ਕੇ ਚਰਨਾਂ ਵਿੱਚ ਆ ਕੇ ਤਰਲਾ ਲੈਂਦੇ ਨੇ। ਸਤਿਗੁਰੂ ਜੀ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕਉ ਆਂਖ ਤਰੇ ਨਹੀਂ ਆਨਿਓ। ਸਤਿਗੁਰੂ ਤੁਹਾਡੇ ਚਰਨਾਂ ਨਾਲ ਜੁੜੇ ਹੋਏ ਹੈ, ਜੇ ਭੁੱਲੀ ਜੇ ਚੁੱਕੀ ਸਾਈ ਪੀਤ ਹੈ ਜੀ ਕਾਢੀਆ, ਤੁਹਾਡੇ ਹੀ ਸਦਾਉਣੇ ਆ ਸੱਚੇ ਪਾਤਸ਼ਾਹ, ਕਿਰਪਾ ਕਰੋ ਸਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਜਿਹੜੇ ਗੁਰੂ ਕੇ ਚਰਨਾਂ ਚ ਆ ਕੇ ਬੇਨਤੀ ਕਰਦੇ ਨੇ, ਉਹਨਾਂ ਦਾ ਤਰਲਾ, ਉਹਨਾਂ ਦੀ ਬੇਨਤੀ ਮੇਰਾ ਸਤਿਗੁਰੂ ਪ੍ਰਵਾਨ ਕਰ ਲੈਂਦਾ ਹੈ, ਆਪਣੀ ਸੇਵਾ ਚ ਫਿਰ ਆਪ ਹੀ ਲਾ ਲੈਂਦਾ ਹੈ,
ਆਪੇ ਬਖਸ਼ ਕਰੇ,
ਆਪ ਹੀ ਆਪਣੇ ਪਿਆਰਿਆਂ ਦੇ ਉੱਪਰ ਬਖਸ਼ਿਸ਼ ਕਰਕੇ ਨਿਹਾਲ ਕਰ ਦਿੰਦਾ ਹੈ।
ਸਭਨਾ ਕਾ ਮਾਂ ਪਿਓ ਆਪ ਹੈ,
ਉਹ ਮਾਲਕ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੀ ਮਾਤਾ ਰੂਪ ਹੈ, ਉਹ ਪਿਤਾ ਰੂਪ ਵੀ ਆਪ ਹੀ ਹੈ, ਮਾਤਾ ਪਿਤਾ ਰੂਪ ਹੈ ਸਾਰਿਆਂ ਦਾ ਮਾਲਕ ਉਹ ਪਰਮੇਸ਼ਰ ਹੈ। ਪਰਮੇਸ਼ਰ ਹੀ ਸਾਡੀ ਮਾਂ ਹੈ, ਪਰਮੇਸ਼ਰ ਹੀ ਸਾਡਾ ਪਿਓ ਹੈ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ ਹੈ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿਸੂਖ ਕਨੇਰੇ। ਜਿਵੇਂ ਮਾਂ ਬੱਚੇ ਦਾ ਦੁੱਖ ਨਹੀਂ ਨਾ ਜਰਦੀ, ਝਾਟੀ ਚੁੱਕ ਕੇ ਛਾਤੀ ਨਾਲ ਲਾ ਲੈਂਦੀ ਹੈ, ਪਿਤਾ ਬੱਚੇ ਦਾ ਦੁੱਖ ਨਹੀਂ ਜਰਦਾ, ਇਉਂ ਮੇਰਾ ਮਾਲਕ ਵਾਹਿਗੁਰੂ ਆਪਣੇ ਪਿਆਰਿਆਂ ਦਾ ਦੁੱਖ ਨਹੀਂ ਜਰਦਾ। ਜਦੋਂ ਜਦੋਂ ਕੋਈ ਭਗਤਾਂ ਤੇ ਬਿਪਤਾ ਬਣੀ, ਚਾਟੀ ਆ ਕੇ ਭਗਤਾਂ ਦੀ ਸਹਾਇਤਾ ਕਰਕੇ ਛਾਤੀ ਨਾਲ ਘੁੱਟ ਕੇ ਲਾ ਲਿਆ, ਕਿਰਪਾ ਕਰ ਦਿੱਤੀ। ਜਦੋਂ ਪ੍ਰਹਿਲਾਦ ਦੀ ਸਹਾਇਤਾ ਕੀਤੀ ਨਾ, 5 ਸਾਲ ਦੇ ਬੱਚੇ ਦੀ ਇਹੋ ਜਿਹਾ ਸਰੂਪ ਧਾਰਿਆ, ਵੇਖ ਵੇਖ ਕੇ ਹੈਰਾਨ ਹੋ ਰਹੇ ਸੀ। ਲਕਸ਼ਮੀ ਰੋਜ਼ ਮੁੱਠੀ ਚਾਪੀ ਕਰਦੀ ਹੈ, ਭਗਵਾਨ ਦੇ ਚਰਨ ਘੁੱਟਦੀ ਹੈ। ਦੇਵਤਿਆਂ ਦੀ ਕੁੱਲ ਜਿਹੜੀ ਸੀ ਭਗਵਾਨ ਦੇ, ਉਹ ਵੀ ਬੜੇ ਹੈਰਾਨ ਹੋਏ ਵੀ ਇਹੋ ਜਿਹਾ ਸਰੂਪ ਤਾਂ ਅਸੀਂ ਅੱਗੇ ਕਦੇ ਨਹੀਂ ਵੇਖਿਆ। ਦੇਵਤੇ ਇਕੱਠੇ ਹੋ ਕੇ, ਸਾਰੀ ਕੁੱਲ ਇਕੱਠੀ ਹੋਈ ਦੇਵਤਿਆਂ ਦੀ, ਲਕਸ਼ਮੀ ਮਾਂ ਕੋਲ ਜਾ ਪਹੁੰਚੇ। ਮਾਤਾ ਜੀ ਕਿਰਪਾ ਕਰੋ, ਭਗਵਾਨ ਨੂੰ ਆਖੋ ਵੀ ਆਹ ਸਰੂਪ ਆਪਣਾ ਲੁਕਾ ਲੈਣੇ, ਸਾਥੋਂ ਵੇਖ ਕੇ ਜਰਿਆ ਨਹੀਂ ਜਾਂਦਾ, ਅਸੀਂ ਇਹ ਸਰੂਪ ਨਹੀਂ ਕਦੇ ਵੇਖਿਆ, ਤੇ ਕਿਰਪਾ ਕਰੋ, ਡਰ ਬੜਾ ਆਉਂਦਾ ਹੈ। ਲਕਸ਼ਮੀ ਕਹਿਣਗੇ ਵੀ ਭਾਵੇਂ ਰੋਜ਼ ਮੁੱਠੀ ਚਾਪੀ ਕਰਦੀ ਹੈ, ਪਰ ਇਹ ਸਰੂਪ ਤਾਂ ਮੈਥੋਂ ਵੀ ਨਹੀਂ ਵੇਖਿਆ ਜਾਂਦਾ, ਮੈਂ ਵੀ ਅੱਜ ਪਹਿਲੀ ਵਾਰ ਹੀ ਇਹ ਨਜ਼ਾਰਾ ਵੇਖਿਆ ਇਸ ਰੂਪ ਦਾ। ਲਕਸ਼ਮੀ ਵੀ ਭੈ ਕਰਦੀ, ਨੇੜੇ ਨਹੀਂ ਜਾਂਦੀ, ਲੇਕਿਨ ਰੱਬ ਦਾ ਪਿਆਰਾ ਪ੍ਰਹਿਲਾਦ ਉਹਨੂੰ ਘੁੱਟ ਕੇ ਛਾਤੀ ਨਾਲ ਲਾ। ਲਕਸ਼ਮੀ ਰੋਜ਼ ਮੁੱਠੀ ਚਾਪੀ ਕਰੇ, ਡਰਦੀ ਨੇੜੇ ਨਹੀਂ ਆਉਂਦੀ। ਭਗਤ ਰੋਜ਼ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਭਗਤ ਛੋਟਾ ਜਿਹਾ ਬਾਲਕ ਘੁੱਟ ਕੇ ਛਾਤੀ ਨਾਲ ਲਾ ਲਿਆ, ਕੌਣ ਹੋਵੇ ਮੇਰੇ ਪਿਆਰੇ ਨੂੰ ਦੁੱਖ ਦੇਣ ਵਾਲਾ। ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ, ਦੇਵ ਕੁਲੀ ਲਕਸ਼ਮੀ ਕੋ ਕਰ ਹੈ ਜੈਕਾਰ, ਮਾਤਾ ਨਰਸਿੰਘ ਕਾ ਰੂਪ ਨਿਵਾਰ। ਮਾਤਾ ਭੈ ਕਰੈ ਨਾ ਸਾਕੈ ਜਾਏ, ਪ੍ਰਹਿਲਾਦ ਜਾਨ ਚਰਣੀ ਲਾਗਾ ਆਏ। ਆਪਣੇ ਪਿਆਰੇ ਨੂੰ ਇਉਂ ਸਹਾਇਤਾ ਪਰਮੇਸ਼ਰ ਕਰਦਾ। ਆ ਸ਼ੇਰ ਹੁੰਦਾ ਨਾ, ਸ਼ੇਰ ਉਹੀ ਦੰਦ ਨੇ ਤੇ ਬੜੇ ਬੜੇ ਜਾਨਵਰਾਂ ਨੂੰ ਚੀਰ ਸੁੱਟਦਾ, ਪਾੜ ਸੁੱਟਦਾ ਦੰਦਾਂ ਸਾਡਾ ਨਾਲ। ਪਰ ਜਦੋਂ ਕਿਤੇ ਜੰਗਲ ਨੂੰ ਅੱਗ ਲੱਗ ਜਾਵੇ, ਸ਼ੇਰ ਨੇ ਆਪਣੇ ਬੱਚਿਆਂ ਨੂੰ ਚੁੱਕ ਕੇ ਸੁਰੱਖਿਅਤ ਲਿਜਾਂਦੀ ਹੈ, ਉਸੇ ਮੂੰਹ ਵਿੱਚ ਉਸੇ ਦੰਦਾਂ ਵਿੱਚ। ਆ ਬਿੱਲੀ ਕਹਿੰਦੇ 7 ਘਰਾਂ ਫੇਰ ਲਿਜਾਂਦੀ, ਬੱਚਿਆਂ ਨੂੰ 7 ਘਰ ਫੇਰਦੀ ਹੈ, ਉਸੇ ਦੰਦਾਂ ਥੱਲੇ ਚੂਹ ਆ ਗਿਆ ਤੇ ਮਿੰਟ ਚ ਭੋਗ ਪਾ ਦੇਣਾ, ਉਸੇ ਦੰਦਾਂ ਵਿੱਚ ਧੌਣ ਤੋਂ ਫੜ ਕੇ ਆਪਣੇ ਜਾਏ ਬੱਚੇ ਨੂੰ ਥਾਵਾਂ ਥਾਵਾਂ ਤੇ ਲਈ ਫਿਰਦੀ, ਸੁਰੱਖਿਅਤ ਥਾਂ ਤੇ ਲਿਜਾਂਦੀ ਹੈ। ਮੂੰਹ ਉਹੀ ਹੈ, ਦੰਦ ਉਹੀ ਹਨ। ਜਿਹੜੇ ਦੁਸ਼ਟ ਲੋਕ ਨੇ ਨਾ, ਉਹਨਾਂ ਨੂੰ ਦੁਸ਼ਟ ਉਪਾਰਨ, ਦੁਸ਼ਟਾਂ ਨੂੰ ਨਾਸ ਕਰਨ ਵਾਸਤੇ ਆਏ ਨੇ, ਸੰਤ ਉਭਾਰਨ, ਸੰਤਾਂ ਦੀ ਸਹਾਇਤਾ ਕਰਨ ਵਾਲਾ ਪਰਮੇਸ਼ਰ ਹੈ। ਸੋ ਆਪਣੇ ਪਿਆਰਿਆਂ ਦੀ ਸਹਾਇਤਾ ਕਰਦਾ, ਰੱਖਿਆ ਸਹਾਇਤਾ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਆਪ ਹੀ ਬਖਸ਼ਿਸ਼ ਕਰਦਾ ਸਾਰਿਆਂ ਤੇ। ਸਭਨਾ ਕਾ ਮਾਂ ਪਿਓ ਆਪ ਹੈ, ਸਾਰਿਆਂ ਦਾ ਮਾਤਾ ਪਿਤਾ ਆਪ ਰੂਪ ਹੋ ਕਰਕੇ ਸਹਾਇਤਾ ਕਰਦੇ ਹਨ।
ਆਪੇ ਸਾਰ ਕਰੇ,
ਆਪ ਹੀ ਮਾਤਾ ਰੂਪ ਪਿਤਾ ਰੂਪ ਹੋ ਕਰਕੇ ਸਭ ਦੀ ਸਾਰ ਸੰਭਾਲ ਉਹ ਪਰਮੇਸ਼ਰ ਆਪ ਕਰਦਾ ਹੈ।
ਨਾਨਕ ਨਾਮ ਧਿਆਨ ਤਿੰਨ ਨਿਜ ਕਰ ਵਾਸ ਹੈ।
ਧੰਨ ਗੁਰੂ ਅਮਰਦਾਸ ਜੀ ਕਹਿੰਦੇ, ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਪਾਈ ਧਿਆਉਂਦੇ ਨੇ ਨਾ, ਤਿੰਨ ਨਿਜ ਕਰ ਵਾਸ ਹੈ ਉਹਨਾਂ ਦਾ। ਨਿੱਜੀ ਜਿਹੜਾ ਸਰੂਪ ਰੂਪੀ ਘਰ ਹੈ, ਵਾਹਿਗੁਰੂ ਪਰਮੇਸ਼ਰ ਦਾ ਸਰੂਪ ਰੂਪੀ ਘਰ, ਉਸ ਘਰ ਵਿੱਚ ਉਹਨਾਂ ਦਾ ਵਾਸਾ ਹੁੰਦਾ ਗੁਰੂ ਕੇ ਪਿਆਰਿਆਂ ਦਾ। ਜਿੱਥੇ ਮੇਰਾ ਵਾਹਿਗੁਰੂ ਪਰਮੇਸ਼ਰ ਵੱਸਦਾ ਹੈ ਨਾ, ਉਹ ਸਰੂਪ ਰੂਪੀ ਘਰ ਵਿੱਚ ਗੁਰੂ ਕੇ ਪਿਆਰੇ, ਉਸ ਘਰ ਵਿੱਚ ਜਿੱਥੇ ਸੱਚਖੰਡ ਵਸਿਆ ਨਿਰੰਕਾਰ, ਸੱਚਖੰਡ ਰੂਪੀ ਘਰ ਵਿੱਚ ਗੁਰੂ ਕੇ ਪਿਆਰੇ ਵੱਸਦੇ ਨੇ। ਤੁਰਿਆ ਪਦ ਰੂਪੀ ਘਰ ਵਿੱਚ ਉਹਨਾਂ ਦਾ ਨਿਵਾਸ ਹੁੰਦਾ, ਉਸ ਘਰ ਵਿੱਚ ਵੱਸਦੇ ਨੇ ਜਿਸ ਘਰ ਵਿੱਚ ਖੁਸ਼ੀਆਂ ਤਾਂ ਹੈ, ਗਮੀ ਨਹੀਂ ਕਦੇ ਆ ਸਕਦੇ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕਉ ਦੀਆ। ਜਿਸ ਘਰ ਵਿੱਚ ਨੈ ਸਿਵ ਸਕਤੀ ਜਲ ਨਹੀਂ ਪਵਨਾ, ਤਹਿ ਆਕਾਰ ਨਹੀਂ ਮੇਦਨੀ, ਸਤਿਗੁਰੂ ਯੋਗ ਕਾ ਤਹਾਂ ਨਿਵਾਸਾ, ਜਹ ਅਵਗਤ ਨਾਥ ਅਗਮ ਤਹਣੀ। ਸਤਿਗੁਰੂ ਯੋਗ ਕਾ ਤਹਾਂ ਨਿਵਾਸਾ, ਉਥੇ ਸਤਿਗੁਰੂ ਦਾ ਨਿਵਾਸ ਹੈ। ਜਿੱਥੇ ਮੇਰਾ ਗੁਰੂ ਵੱਸਦਾ ਨਾ, ਉਸ ਘਰ ਚ ਆਪਣੇ ਪਿਆਰਿਆਂ ਦਾ ਨਿਵਾਸ ਹੈ। ਉਸ ਰੂਪ ਰੂਪੀ ਘਰ ਵਿਚ, ਤੁਰਿਆ ਪਦ ਰੂਪੀ ਘਰ ਵਿਚ ਉਹਨਾਂ ਗੁਰੂ ਕੇ ਪਿਆਰ ਨੂੰ ਵਾਸਾ ਪ੍ਰਾਪਤ ਹੁੰਦਾ ਹੈ।
ਯੁਗ ਯੁਗ ਸੋਭਾ ਹੋਏ,
ਜਿੱਥੇ ਹੀ ਜਾਣ, ਭਾਵੇਂ ਇੱਥੇ ਹੋਣ, ਭਾਵੇਂ ਕਲਯੁਗ ਹੋਵੇ, ਭਾਵੇਂ ਸਤਯੁਗ ਹੋਵੇ, ਭਾਵੇਂ ਤ੍ਰੇਤਾ ਹੋਵੇ, ਭਾਵੇਂ ਦੁਆਪਰ ਹੋਵੇ, ਕੋਈ ਜਗ੍ਹਾ ਹੋਵੇ, ਜੁਗਾਂ ਜੁਗਾਂ ਵਿਚ ਉਹਨਾਂ ਦੀ ਸੋਭਾ ਵਡਿਆਈ ਗੁਰੂ ਕੇ ਪਿਆਰਿਆਂ ਦੀ। ਉਹਨਾਂ ਕੀ ਸੋਭਾ ਯੁਗ ਯੁਗ ਹੋਈ, ਕੋਈ ਨਾ ਮੇਟਣ ਹਾਰ। ਉਹਨਾਂ ਦੀ ਸੋਭਾ ਜੁਗਾਂ ਜੁਗਾਂ ਚ ਹੁੰਦੀ ਹੈ, ਕੋਈ ਸੋਭਾ ਨੂੰ ਰੁਕਾਵਟ ਬਣ ਕੇ, ਰੋੜਾ ਬਣ ਕੇ ਟਿਕਾ ਨਹੀਂ ਸਕਦਾ, ਕੋਈ ਨੁਕਸਾਨ ਨਹੀਂ ਕਰ ਸਕਦਾ।
ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ।
ਗੁਰੂ ਰਾਮਦਾਸ ਜੀ ਮਹਾਰਾਜ ਪੌੜੀ ਵਿਚ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰਦੇ ਨੇ, ਤੂੰ ਕਰਨ ਕਾਰਨ ਸਮਰੱਥ ਹੈ ਕਰਤੇ। ਹੇ ਸੱਚੇ ਪਾਤਸ਼ਾਹ, ਤੁਸੀਂ ਸਾਰੇ ਕਾਰਜਾਂ ਦਾ ਕਾਰਨ ਰੂਪ ਹੋ, ਜਿੰਨੇ ਕਾਰਜ ਨੇ ਸਭ ਤੁਸੀਂ ਕਰਨ ਹਾਰੇ ਹੋ। ਕੋਈ ਦੁਨੀਆ ਦਾ ਕਾਰਜ ਇਹੋ ਜਿਹਾ ਨੀ ਜਿਹੜਾ ਤੁਹਾਡੇ ਤੋਂ ਪਰੇ ਹੋਵੇ। ਕਰਨ ਨੂੰ ਸਮਰੱਥ ਹੋ ਮੇਰੇ ਘਰ ਤੇ ਪਰਮੇਸ਼ਰ।
ਮੈਂ ਤੁਜ ਬਿਨ ਅਵਰ ਨਾ ਕੋਈ।
ਸੱਚੇ ਪਾਤਸ਼ਾਹ ਤੁਹਾਡੇ ਬਗੈਰ ਅਵਰ ਹੋਰ ਸਥਾਨ ਤੇ ਸਾਨੂੰ ਕੋਈ ਔਰ ਲੱਭਦਾ ਹੀ ਕੋਈ ਨਹੀਂ। ਤੇਰਾ ਸ਼ਰੀਕ ਕੋ ਨਾਹੀਂ ਜਿਸ ਨੂੰ ਲਵੇ ਲਾਏ ਸੁਣਾਇਆ। ਤੁਦ ਬਿਨ ਦੂਜਾ ਨਾਹੀਂ ਕੋਏ। ਤੂੰ ਕਰਤਾਰ ਕਰੇ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ। ਹੇ ਸੱਚੇ ਪਾਤਸ਼ਾਹ ਤੁਸੀਂ ਹੋ, ਤੁਹਾਡੇ ਬਗੈਰ ਤੁਹਾਡੇ ਅਸਥਾਨ ਹੋਰ ਕੋਈ ਅਵਰ ਸਥਾਨ ਤੇ ਕੋਈ ਸਾਨੂੰ ਲੱਭਦਾ ਨਹੀਂ। ਨਹੀਂ ਸੱਚੇ ਪਾਤਸ਼ਾਹ ਤੁਹਾਡੇ ਵਰਗਾ ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ, ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ।
ਤੁਦ ਆਪੇ ਸ੍ਰਿਸ਼ਟ ਸਿਰਜਿਆ।
ਹੇ ਸੱਚੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਤੂੰ ਆਪ ਹੀ ਸ੍ਰਿਸ਼ਟੀ ਜਿਹੜੀ ਹੈ ਨਾ ਉਹ ਸਿਰਜਿਆ ਪੈਦਾ ਕੀਤੀ ਚਾਰ ਖਾਣੀਆਂ ਦੁਆਰਾ। ਅੰਡ ਚ ਖਾਣੀ, ਜੇਰ ਚ ਖਾਣੀ, ਸਵੇਰ ਚ ਖਾਣੀ, ਉਤਪੁਜ ਖਾਣੀ, ਚਾਰ ਖਾਣੀਆਂ ਦੁਆਰਾ ਆਪ ਹੀ ਸ੍ਰਿਸ਼ਟੀ ਜਿਹੜੀ ਹੈ ਉਹ ਸਾਜਨਾ ਕੀਤੀ ਹੈ।
ਆਪੇ ਫੁਨ ਗੋਈ।
ਆਪ ਹੀ ਸੱਚੇ ਪਾਤਸ਼ਾਹ ਜਦੋਂ ਚਾਹੁੰਦੇ ਹੋ ਨਾ ਫੁਨਾ ਫੁਨਾ ਕਰਦੇ ਨੇ। ਫੁਨਾ ਫੇਰ ਗੋਈ ਨਾਮ ਹੁੰਦਾ ਹੈ ਮਲਾਈ ਦਾ, ਗੋਈ ਨਾਮ ਹੁੰਦਾ ਹੈ ਛੁਪਾਈ ਦਾ, ਗੋਈ ਨਾਮ ਹੁੰਦਾ ਹੈ ਬੁਲਾਈ ਦਾ। ਇਹ ਤਿੰਨ ਅਰਥ ਹੁੰਦੇ ਨੇ ਗੋਈ ਦੇ। ਜਦੋਂ ਚਾਹੁੰਦੇ ਹੋ ਨਾ ਸੱਚੇ ਪਾਤਸ਼ਾਹ ਆਪਣੇ ਵਿੱਚ ਹੀ ਗੋਈ ਮਿਲਾ ਲੈਂਦੇ ਹੋ, ਜਦੋਂ ਚਾਹੁੰਦੇ ਹੋ ਆਪਣੇ ਸਰੂਪ ਵਿੱਚ ਬੁਲਾ ਲੈਂਦੇ ਹੋ, ਜਦੋਂ ਚਾਹੁੰਦੇ ਹੋ ਉਦੋਂ ਸਾਰੀ ਸ੍ਰਿਸ਼ਟੀ ਛੁਪਾ ਦਿੰਦੇ ਹੋ। ਆਪ ਹੀ ਆਪਣੇ ਸਰੂਪ ਵਿੱਚ ਪਾ ਕੇ ਅਭੇਦ ਕਰ ਲੈਂਦੇ ਹੋ, ਆਪ ਹੀ ਸ੍ਰਿਸ਼ਟੀ ਨੂੰ ਸਿਰਜਣ ਹਾਰੇ ਹੋ, ਆਪ ਹੀ ਆਪਣੇ ਚ ਮੇਲ ਲੈਂਦੇ ਹੋ।
ਸਭ ਇੱਕੋ ਸ਼ਬਦ ਵਰਤਦਾ।
ਸਾਰੇ ਥਾਵਾਂ ਤੇ ਬ੍ਰਹਮ ਸਰੂਪ ਪਰਮੇਸ਼ਰ ਤੁਹਾਡਾ ਇੱਕੋ ਹੀ ਸ਼ਬਦ ਹੈ। ਸ਼ਬਦ ਬ੍ਰਹਮ ਸਰੂਪ ਵਾਹਿਗੁਰੂ ਪਰਮੇਸ਼ਰ ਤੁਹਾਡਾ ਸ਼ਬਦ ਉਪਦੇਸ਼, ਤੁਹਾਡਾ ਹੁਕਮ, ਤੁਹਾਡੀ ਜੋਰ ਸਭ ਥਾਂ ਦੇ ਇੱਕੋ ਹੀ ਵਰਤਦੀ ਹੈ। ਇੱਕੋ ਜੀ
ਜੋ ਕਰੇ ਸੋ ਹੋਈ।
ਜੋ ਮਾਲਕ ਵਾਹਿਗੁਰੂ ਪਰਮੇਸ਼ਰ ਤੂੰ ਕਰਦਾ ਹੈ ਨਾ ਸੋ ਹੋਈ, ਉਹ ਹੀ ਹੁੰਦਾ ਜੋ ਕਰਦੇ ਹੋ।
ਵਡਿਆਈ ਗੁਰਮੁਖ ਦੇ ਪ੍ਰਭ।
ਉਹਨਾਂ ਗੁਰਮੁਖਾਂ ਨੂੰ ਕਿਰਪਾ ਕਰਕੇ ਨਿਸ਼ਚੈ ਸਾਡਾ ਸੱਚੇ ਪਾਤਸ਼ਾਹ ਨਿਸ਼ਚੇ ਨਾਲ ਬੇਨਤੀ ਕਰਦੇ ਹੈ, ਉਹਨਾਂ ਗੁਰਮੁਖਾਂ ਨੂੰ ਵਡਿਆਈ ਕਿਰਪਾ ਕਰਕੇ ਦਿੰਦੇ ਹੋ।
ਹਰ ਪਾਵੈ ਸੋਈ।
ਜਿਹੜੇ ਸੱਚੇ ਪਾਤਸ਼ਾਹ ਤੁਹਾਨੂੰ ਪ੍ਰਾਪਤ ਕਰ ਲੈਂਦੇ ਨੇ, ਤੇਰੇ ਹੋ ਜਾਂਦੇ ਨੇ, ਤੇਰੇ ਗੋਚਰੇ ਹੋ ਜਾਂਦੇ ਨੇ, ਉਹਨਾਂ ਨੂੰ ਵਡਿਆਈ ਗੁਰਮੁਖਾਂ ਨੂੰ ਨਾਮ ਦੀਆਂ ਦਾਤਾਂ ਦੇ ਕੇ ਦਿੰਦੇ ਹੋ।
ਗੁਰਮੁਖ ਨਾਨਕ ਆਰਾਧਿਆ।
ਜਿਹਨਾਂ ਗੁਰਮੁਖਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਦਿਲ ਦੀ ਭਾਵਨਾ ਨਾਲ ਰਾਤ ਦਿਨ ਆਰਾਧਿਆ ਯਾਦ ਕੀਤਾ, ਇੱਕ ਮਨ ਇੱਕ ਚਿੱਤ ਪਾਏ, ਇੱਕ ਮਨੋ ਹੋ ਕਰਕੇ, ਚਿੱਤੋਂ ਹੋ ਕੇ, ਭਾਵਨਾ ਕਰਕੇ, ਸ਼ਰਧਾ ਕਰਕੇ, ਜਿਨ੍ਹਾਂ ਨੇ ਮੇਰੇ ਵਾਹਿਗੁਰੂ ਪਰਮੇਸ਼ਰ ਨੂੰ ਆਰਾਧਿਆ ਦਿਲ ਦੀ ਭਾਵਨਾ ਨਾਲ ਯਾਦ ਕੀਤਾ ਹੈ।
ਸਭ ਆਖੋ ਧੰਨ 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 ਗੁਰ ਸੋਈ।
ਉਹਨਾਂ ਗੁਰਸਿੱਖਾਂ ਦੀ ਸੰਗਤ ਦੇ ਮੇਲ ਦੁਆਰਾ ਗੁਰੂ ਕੇ ਪਿਆਰਿਓ, ਸਭ ਆਖੋ, ਸਾਰੇ ਕਹੋ ਕੀ ਆਖੀਏ ਜੀ, ਧੰਨ 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 ਗੁਰ ਸੋਈ। ਧੰਨ ਮੇਰਾ ਸਤਿਗੁਰੂ ਹੈ, ਧੰਨ ਮੇਰਾ ਵਾਹਿਗੁਰੂ ਨਿਰੰਕਾਰ ਹੈ, ਤੇ ਜਿਹੜੇ ਗੁਰੂ ਕੇ ਪਿਆਰੇ ਗੁਰੂ ਕੀ ਬੰਦਗੀ ਕਰਦੇ ਆ ਨਾ ਸਿਮਰਨ ਕਰਕੇ ਵਾਹਿਗੁਰੂ ਦੇ ਵਿੱਚ ਅਭੇਦ ਹੋਏ ਹੋਏ ਨੇ, ਉਹ ਵੀ ਧੰਨ ਹੀ ਹਨ। ਧੰਨ 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 ਜਾਣੇ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਭਾਗ ਖੜੇ ਹਰ ਸੰਤ ਤੁਮਾਰੇ, ਜਿਨ ਘਰ ਧੰਨ ਹਰ ਨਾਮਾ, ਪ੍ਰਵਾਨ ਗਣੀ ਸੇਈਏ ਆਏ, ਸਫਲ ਤਿਨਾਂ ਕੇ ਕੰਮ। ਉਹ ਭਾਗਾਂ ਵਾਲੇ ਗੁਰੂ ਕੇ ਪਿਆਰੇ ਵੀ ਧੰਨ ਹਨ, ਧੰਨ ਮੇਰਾ ਵਾਹਿਗੁਰੂ ਪਰਮੇਸ਼ਰ ਹੈ। ਸਭ ਆਖੋ ਧੰਨ 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 ਗੁਰ ਸੋਈ। ਸਭ ਗੁਰੂ ਕੇ ਪਿਆਰੇ ਯਾਦ ਕਰੋ, ਗੁਰੂ ਕੇ ਸਿੱਖੋ, ਧੰਨ ਹਨ ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਹਨ ਮੇਰੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰ ਸੋਈ, ਧੰਨ ਨੇ ਮੇਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਐਸੇ ਸਤਿਗੁਰੂ ਹਨ। ਸਭ ਆਖੋ ਧੰਨ 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 ਗੁਰ ਸੋਈ। ਸਭ ਦਿਲ ਦੀ ਭਾਵਨਾ ਨਾਲ ਕਹਿਣਾ ਕਰੋ, ਧੰਨ ਨੇ ਮਨ ਕਰਕੇ, ਧੰਨ ਨੇ ਬਾਣੀ ਕਰਕੇ, ਧੰਨ ਗੁਰ ਸੋਈ, ਉਹ ਸਰੀਰ ਕਰਕੇ ਵੀ ਸਤਿਗੁਰੂ ਮੇਰੇ ਧੰਨਤਾ ਦੇ ਯੋਗ ਹਨ। ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਧੰਨ ਕਹੋ। ਸਭ ਕਹੋ ਮੁਖੋ ਰਿਖਿਕੇਸ ਹਰੇ, ਰਿਖਿਕੇਸ ਹਰੇ, ਸਾਰੇ ਕਹਿਣਾ ਕਰੋ ਵਾਹਿਗੁਰੂ ਪਰਮੇਸ਼ਰ ਜੋ ਨਿਰੰਕਾਰ ਹੈ, ਉਹ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਕਰੀਏ, ਗੁਰੂ ਕੇ ਸ਼ਬਦ ਅਭਿਆਸ ਕਰੀਏ, ਗੁਰੂ ਕੀ ਯਾਦ ਵਿੱਚ ਜੁੜ ਕਰਕੇ ਆਪਣੇ ਜੀਵਨ ਨੂੰ ਸਫਲਿਆ
ਬਣਾਈਏ।
ਇਹ ਬਾਣੀ ਸ਼ੁੱਧ ਹੈ, ਐਵੇਂ ਨੀ ਕਲਮ ਚੁੱਕਣ ਦੀ ਸੀ, ਆਹ ਹੋਣਾ ਚਾਹੀਦਾ ਜੀ। ਅੱਜ ਕੱਲ ਦੇ ਪੜਾਕੂ ਗੁਰੂ ਗ੍ਰੰਥ ਸਾਹਿਬ ਤੇ ਵੀ ਟੀਕਾ ਟਿੱਪਣੀ, ਪੜ੍ਹਨਾ ਕੋਈ ਨੀ, ਕੋਈ ਅਭਿਆਸ ਨਹੀਂ, ਕੋਈ ਸੰਸਿਆ ਨੀ ਕਿਤੋਂ ਲੈਣੀ, ਕੋਈ ਗੁਣ ਨੀ ਗ੍ਰਹਿਣ ਕਰਨਾ, ਕਿਤਾਬਾਂ ਪੜ੍ਹ ਪੜ੍ਹ ਕੇ ਬਜਾਰੋ ਹੀ ਅਹੰ ਬ੍ਰਹਮ ਅਸਮੀ ਬਣੇ ਹੋਏ ਨੇ, ਬ੍ਰਹਮ ਗਿਆਨ ਹੋਇਆ ਹੋਇਆ, ਸਤਿਗੁਰੂ ਦੇ ਉੱਪਰ ਹੀ ਕਲਮ ਚੁੱਕੀ ਫਿਰਦੇ ਨੇ। ਪਿਤਾ ਕਾ ਜਨਮ ਕੇ ਜਾਣੈ ਪੂਤ, ਪਿਤਾ ਦੇ ਜਨਮ ਦੀ ਗਾਥਾ ਨੂੰ ਪੁੱਤਰ ਕੀ ਜਾਣ ਸਕਦਾ, ਅਸੀਂ ਕੀ ਜਾਣ ਸਕਦੇ ਹਾਂ, ਨਹੀਂ ਅਸਾਂ ਪੂਰੇ ਕਾ ਕੀ ਆ, ਸਭ ਕਿਸੇ ਪੂਰਾ, ਘੱਟ ਵੱਧ ਕਿਸੇ ਨਾ ਹੀ। ਇਹ ਸੁੱਧ ਕੀਤੀ ਹੋਈ ਗੁਰੂ ਕੀ ਬਾਣੀ ਹੈ। ਅੱਖਰ ਅੱਖਰ ਤੇ ਗੁਰੂ ਭਾਵਨਾ ਕਰਨੀ, ਸੋ ਗੁਰੂ ਕੇ ਪਿਆਰੇ ਸ਼ਰਧਾ ਮਨ ਚ ਲਾਉਣੀ। ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਅੱਖਰ ਅੱਖਰ ਗੁਰੂ ਗ੍ਰੰਥ ਸਾਹਿਬ ਦੇ ਨੂੰ ਗੁਰੂ ਸਰੂਪ ਸਮਝਣਾ। ਇਹ ਸੁੱਧ ਬਾਣੀ ਇੱਕ ਥਾਂ ਤੇ ਹਜ਼ੂਰ ਨੇ ਗੌੜੀ ਦੀ ਵਾਰ ਵਿੱਚ ਸੁੱਧ ਕੀਚੇ ਸ਼ਬਦ ਵੀ ਵਰਤਿਆ ਵੀ ਸੁੱਧ ਕੀਤੀ ਹੋਈ ਹੈ। ਸੋ ਕਿਸੇ ਨੂੰ ਕਲਮ ਚੁੱਕਣ ਦਾ ਕੋਈ ਅਧਿਕਾਰ ਨਹੀਂ। ਇਹ ਕਿਰਪਾ ਕਰਕੇ ਸੋਰਠ ਦੀ ਵਾਰ ਦਾ ਸਮਾਪਤੀ ਦਾ 29ਵਾਂ ਸਲੋਕ ਹੈ। ਧੰਨ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦੇ ਪਵਿੱਤਰ ਇਹ ਬਚਨ ਨੇ। ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਚ ਵਸ ਜਾਵੇ, ਜੀਵਨ ਸਫਲਾ ਹੋ ਜਾਵੇ, ਗੁਰੂ ਕੀ ਰਹਿਮਤ ਹੋਵੇ। ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖਿਮਾ। ਗੁਰੂ ਕੀ ਸੰਗਤ, ਭਾਵੇਂ ਸਰਦੀ ਬੜੀ ਪੈ ਰਹੀ ਹੈ, ਠੰਡ ਦੇ ਦਿਨ ਨੇ, ਫਿਰ ਵੀ ਤੁਸੀਂ ਗੁਰੂ ਚਰਨਾਂ ਵਿਚ ਆਉਂਦੇ ਹੋ। ਪਿੰਡਾਂ ਦੀ ਸੰਗਤ ਨੂੰ ਥੋੜੀ ਜਿਹੀ ਦਿੱਕਤ ਹੈ, ਇਸ ਵਾਰੀ ਇਸ ਸਾਲ ਦੇ ਦੀਵਾਨ ਲੇਟ ਹੋਏ ਨੇ। ਕੋਈ ਗੱਲ ਨੀ, ਸਤਿਗੁਰੂ ਕਿਰਪਾ ਕਰਨ, ਰਲ ਮਿਲ ਕੇ ਗੁਰੂ ਕੇ ਗੁਣ ਗਾਈਏ। ਗੁਰੂ ਕੀ ਕਥਾ, ਗੁਰੂ ਕਾ ਕੀਰਤਨ, ਗੁਰੂ ਕਾ ਇਤਿਹਾਸ, ਢਾਡੀ ਰਾਗੀ ਜਥੇ ਗੁਰਮੁਖ ਪਿਆਰੇ ਸੁਣਾਉਂਦੇ ਨੇ, ਸੁਣ ਕਰਕੇ ਅਸੀਂ ਜ਼ਿੰਦਗੀ ਚ ਲਾਭ ਪ੍ਰਾਪਤ ਕਰਨਾ। ਟੀ-ਸੀਰੀਜ਼ ਵਾਲੇ ਕੰਪਨੀ ਵਾਲੇ ਗੁਰਮੁਖ ਪਿਆਰੇ ਵਿਸ਼ੇਸ਼ ਤੌਰ ਤੇ ਦਿੱਲੀ ਤੋਂ ਆ ਕੇ ਰੋਜ਼ ਦੀ ਰਿਕਾਰਡਿੰਗ ਕਰ ਰਹੇ ਨੇ। ਗੁਰੂ ਕਿਰਪਾ ਕਰੇ, ਸਾਰਿਆਂ ਦੀਆਂ ਕੀਤੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨ। ਦਰੋਂ ਘਰੋਂ ਗੁਰਸਿੱਖੀ ਸਿਰਕ ਨਾਮ ਦਾਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਚਰਨਾਂ ਨਾਲ ਜੋੜਨ। ਇਹ ਗੁਰੂ ਕੇ ਚਰਨਾਂ ਚ ਅਰਦਾਸ ਹੈ, ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ।
ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ, ਸਭ ਆਖੋ ਧੰਨ 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 ਗੁਰ ਸੋਈ ਸੁਧ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।